ਸਤਨਾਮ ਸ਼੍ਰੀ ਵਾਹਿਗੁਰੂ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਕਹਾ ਤੁਸ ਪ੍ਰਭ ਬੁੱਧ ਹਮਾਰੀ ਵਰਨ ਨਾ ਸਕੈ ਮਹਿਮਾਨ ਜੋ ਤੁਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲੈ ਹੋ ਪ੍ਰਭ ਕਥਾ ਸੁਧਾਰੀ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ ਤੂੰ ਸਾਹਿਬ ਗੁਣੀ ਨਿਧਾਨ ਤੁਮਰੀ ਮਹਿਮਾ ਵਰਨਾ ਸਾਖੂ ਤੂੰ ਠਾਕੁਰ ਊਚ ਭਗਵਾਨ ਨਾ ਕੋਈ ਹੋਇਆ ਤੇ ਨਾ ਕੋਈ ਹੋਣਾ ਹੋਇਆ ਤੇ ਨਾ ਕੋਈ ਹੋਣਾ ਪਿਤਾ ਦਸ਼ਮੇਸ਼ਰ ਹੋਇਆ ਤੇ ਨਾ ਕੋਈ ਹੋਣਾ ਪਿਤਾ ਦਸ਼ਮੇਸ਼ਰ ਸਾਧਨਾ ਕੋਈ ਹੋਣਾ ਜਿਵਤਾ ਦਸਵੇਂ ਅਕਾਲ ਪੁਰਖ ਦੀ ਜਹਰਾ ਮੂਰ ਗੁਰ ਗੋਬਿੰਦ ਕਹਾਇਆ ਦਿੱਲੀ ਦੇ ਵੱਲ ਪਿਤਾ ਤੋੜ ਕੇ ਡੁੱਬਦਾ ਧਰਮ ਬਚਾਇਆ ਚਾਰ ਪੁੱਤਰ ਤੁਸਾਂ ਧਰਮ ਤੋਂ ਆਵੇ ਚਾਰ ਪੁਰਖ ਚਾਰ ਪੁੱਤਰ ਤੁਸਾਂ ਧਰਮ ਤੋਂ ਆਵੇ ਫੇਰ ਵੀ ਸ਼ੁਕਰ ਮਨਾਇਆ ਤਾਈਓ ਬਾਜਾਂ ਵਾਲਿਆ ਤੈਨੂੰ ਸਭ ਨੇ ਸੀਸ ਨਿਵਾਇਆ ਰਾਜਾ ਜੋਗੀ ਤੇ ਫਕੀਰ ਨਮਾਣਾ ਰਾਜਾ ਜੋਗੀ ਤੇ ਫਕੀਰ ਨਮਾਣਾ ਐਸਾ ਗੁਰੂ ਖਾਲਸੇ ਰਾਜਾ ਜੋਗੀ ਤੇ ਫਕੀਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਧੰਨ ਗੁਰੂ ਧੰਨ ਗੁਰੂ ਪਿਆਰੇ ਧੰਨ ਗੁਰੂ ਧੰਨ ਗੁਰੂ
ਧੰਨ
ਗੁਰੂ ਧੰਨ ਗੁਰੂ ਪਿਆਰੇ ਧੰਨ ਗੁਰੂ ਧੰਨ ਗੁਰੂ ਸਾਹਿਬ ਜੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਧੰਨ ਗੁਰੂ ਧੰਨ ਗੁਰੂ ਪਿਆਰ ਧੰਨ ਗੁਰੂ ਧੰਨ ਗੁਰੂ ਪਿਆਰ
ਧੰਨ ਗੁਰੂ ਧੰਨ ਗੁਰੂ ਪਿਆਰ ਧੰਨ ਗੁਰੂ ਧੰਨ ਗੁਰੂ ਪਿਆਰ
ਵਾਹਿਗੁਰੂ ਜਪੋ ਵਾਹਿਗੁਰੂ 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 ਅੱਖਾਂ ਬੰਦ ਕਰਕੇ ਚੌਂਕੜੇ ਮਾਰ ਕੇ ਬੈਠੋ ਬੋਲੋ ਸਾਰੇ ਭਾਈ ਵਾਹਿਗੁਰੂ 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 ਕਿਸੇ ਵਾਸਤੇ ਨਹੀਂ ਆਪਣੇ ਵਾਸਤੇ ਜਪਣਾ ਇਹਦੇ 'ਚ ਸਾਡਾ ਆਪਣਾ ਭਲਾ ਹੈ ਆਓ ਸਾਰੇ ਕਿਰਪਾ ਕਰੋ ਜੀ ਸਾਰੇ ਬੋਲੋ ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਤੇਤੇ ਔਗਣ ਹਮਾਰੇ ਦਇਆ ਕਰੋ ਕਿਸ਼ ਮਿਹਰ ਪਾਵ ਹੋ ਡੁੱਬਦੇ ਪੱਥਰ ਤਾਰ ਜੀਅੜ ਆਗਨ ਬਰਾਬਰ ਤਪੈ ਪੀਤਰ ਵਗੈ ਕਾਤੀ ਪ੍ਰਣਵਤ ਨਾਨਕ ਹੁਕਮ ਪਛਾਣੈ ਸੁਖ ਹੋਵੈ ਦਿਨ ਰਾਤੀ ਸਤਸੰਗ ਦੀ ਰਸਨਾ ਸਫਲ ਕਰੋ ਇੱਕ ਵਾਰੀ ਸਾਰੇ ਬੁਲੰਦ ਆਵਾਜ਼ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਜੀ ਨੇ ਮਹਾਨ ਬਖਸ਼ਿਸ਼ ਸਾਡੇ ਸਾਰਿਆਂ ਉੱਤੇ ਕੀਤੀ ਤਿੰਨ ਰੋਜ਼ਾ ਇਹ ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ ਵਿੱਚ ਜੁੜ ਕੇ ਬੈਠਣ ਦਾ ਸੁਭਾਗ ਪ੍ਰਾਪਤ ਹੋਇਆ ਪਹਿਰੇਦਾਰਾਂ ਨੂੰ ਅਰਜ ਹੈ ਸਾਰੀ ਸੰਗਤ ਨੇ ਮੱਥਾ ਤਕਰੀਬਨ ਟੇਕ ਲਿਆ ਜਿਹੜੇ ਥੋੜ੍ਹੇ ਬਹੁਤ ਰਹਿ ਗਏ ਨੇ ਉਹਨਾਂ ਨੂੰ ਆਨੰਦ ਸਾਹਿਬ ਪੜ੍ਹਨ ਵੇਲੇ ਅੱਗੇ ਮੱਥਾ ਟਿਕਾ ਦਿਆਂਗੇ ਪਹਿਰੇਦਾਰਾਂ ਨੂੰ ਬੇਨਤੀ ਹੈ ਭਾਈ ਰਸਤੇ 'ਚ ਅੱਧ ਵਿਚਾਲੇ ਬੈਠੋ ਅੱਧ 'ਚ ਬੈਠੋ ਭਾਈਆਂ ਵਾਲੇ ਪਾਸੇ ਵੀ ਇੱਕ ਦੋ ਸੇਵਾਦਾਰ ਬਹਿ ਜਾਓ ਬੀਬੀਆਂ ਵਾਲੇ ਪਾਸੇ ਵੀ ਬਹਿ ਜਾਓ ਇੱਥੇ ਹੀ ਬਿਠਾਈ ਚੱਲੋ ਰਸਤੇ 'ਚ ਆਉਣ ਵਾਲੀ ਸੰਗਤ ਨੂੰ ਰਸਤੇ ਵਿੱਚ ਹੀ ਬਿਠਾ ਦਿਓ ਬਾਅਦ ਵਿੱਚ ਅੱਗੇ ਮੱਥਾ ਟਿਕਾ ਦਿਆਂਗੇ ਇਹ ਤਾਂ ਬੇਨਤੀ ਕੀਤੀ ਹੈ ਥੋੜ੍ਹਾ ਸਮਾਂ ਇਕਾਗਰਤਾ ਬਣੇ ਜੁੜਨਾ ਅਸੀਂ ਗੁਰੂ ਗ੍ਰੰਥ ਸਾਹਿਬ ਨਾਲ ਹੀ ਹੈ ਪਰ ਇਹ ਬੇਨਤੀ ਤਾਂ ਕਰੀਦੀ ਹੈ ਵੀ ਇਕਾਗਰਤਾ ਕਿਉਂਕਿ ਇਕੱਲਾ ਇਕੱਲਾ ਜਦੋਂ ਆਉਂਦਾ ਰਹਿੰਦਾ ਮੱਥਾ ਟੇਕਦਾ ਰਹਿੰਦਾ ਫਿਰ ਕਈਆਂ ਦਾ ਧਿਆਨ ਉੱਧਰ ਜਾਂਦਾ ਪੂਰਾ ਧਿਆਨ ਨਹੀਂ ਦਿੰਦੇ ਇਸ ਕਰਕੇ ਆਓ ਸਾਰੇ ਰਲ ਮਿਲ ਕੇ ਵੱਡੇ ਕਈਆਂ ਵਡਿਆਈਆਂ ਕਰਕੇ ਉਸ ਵਾਹਿਗੁਰੂ ਪਰਮੇਸ਼ਰ ਦੀ ਸਿਫਤ ਸਲਾਹ ਕਰਕੇ ਆਪਣੇ ਸਮੇਂ ਨੂੰ ਔਰ ਸਵਾਸਾਂ ਨੂੰ ਸਫਲ ਬਣਾਈਏ ਆ ਘੜੀਆਂ ਆ ਸਮਾਂ ਲੇਖੇ 'ਚ ਲੱਗ ਰਿਹਾ ਹੈ ਵੱਤ ਲੱਗੀ ਸੱਚੇ ਨਾਮ ਕੀ ਜੋ ਬੀਜੈ ਸੋ ਖਾਏ ਮਨੁੱਖਾ ਸਰੀਰ ਨਾਮ ਬੀਜਣ ਦੀ ਰੁੱਤ ਹੈ ਮਨੁੱਖਾ ਸਰੀਰ ਨਾਮ ਬੀਜਣ ਦੀ ਵੱਤ ਹੈ ਜਦੋਂ ਕਣਕ ਬੀਜਣ ਦੀ ਵੱਤ ਹੋਵੇ ਬੀਜ ਜੀਰੀ ਦਈਏ ਤੇ ਨਹੀਂ ਉੱਗਣੀ ਝੋਨਾ ਲਾਉਣ ਦੀ ਵੱਤ ਹੋਵੇ ਉਸ ਵੇਲੇ ਕਣਕ ਨਹੀਂ ਬੀਜੀ ਜਾਂਦੀ ਜਿਸ ਜ਼ਿਮੀਦਾਰ ਨੂੰ ਵੱਤਰ ਦੀ ਕੋਈ ਪਛਾਣ ਨਹੀਂ ਉਹ ਜ਼ਿਮੀਦਾਰ ਕਾਹਦਾ ਗੁਰਮੁਖੋ ਸਤਿਗੁਰੂ ਕਹਿੰਦੇ ਨੇ ਨਾਮ ਬੀਜਣ ਦੀ ਵੱਤ ਹੀ ਹੋਣ ਲੱਗੀ ਹੈ ਮਨੁੱਖਾ ਸਰੀਰ ਮਿਲਣਾ ਨਾਮ ਬੀਜਣ ਦੀ ਰੁੱਤ ਹੈ ਸਮਾਂ ਔਰ ਇਸ ਸਮੇਂ ਦੀ ਸੰਭਾਲ ਕਰਨੀ ਬੜੀ ਜ਼ਰੂਰੀ ਹੈ ਤੇ ਭਾਗਾਂ ਵਾਲੇ ਹਨ ਜੋ ਤਨ ਰੂਪੀ ਖੇਤ ਵਿੱਚ ਨਾਮ ਰੂਪੀ ਬੀਜ ਬੀਜਦੇ ਹਨ। ਤੇ ਸਤਿਗੁਰੂ ਨੇ ਮੈਂ ਬੜੀ ਵਾਰੀ ਇਹ ਅਰਜ਼ ਆਪ ਜੀ ਦੇ ਚਰਨਾਂ ਵਿੱਚ ਕੀਤੀ ਹੈ, ਸੰਸਾਰ ਵਿੱਚ ਐਸਾ ਹੋ ਸਕਦਾ ਮਿਹਨਤ ਕਰੋ ਤੇ ਉਹਦਾ ਫਲ ਨਾ ਮਿਲੇ, ਪਰ ਸਤਿਗੁਰੂ ਸੱਚੇ ਪਾਤਸ਼ਾਹ ਕਿਸੇ ਦੀ ਕੀਤੀ ਸੇਵਾ ਬੇਅਰਥ ਨਹੀਂ ਜਾਣ ਦਿੰਦੇ। ਬੜੇ ਲੋਕ ਕਹਿੰਦੇ ਨੇ ਪੜ੍ਹਾਈਆਂ ਕੀਤੀਆਂ ਡਿਗਰੀਆਂ ਹੀ ਰਹਿ ਗਈਆਂ ਜੀ, ਨੌਕਰੀ ਨਹੀਂ ਮਿਲੀ। ਬਹੁਤ ਲੋਕ ਕਹਿੰਦੇ ਨੇ ਮਿਹਨਤ ਬੜੀ ਕੀਤੀ, ਕਈ ਸਾਲ ਲੱਗ ਗਏ ਪਰ ਗੱਲ ਨਹੀਂ ਬਣੀ। ਪਰ ਸਤਿਗੁਰੂ ਦੇ ਚਰਨਾਂ ਵਿੱਚ ਤੇ ਪਤਤ ਪਾਵਨ ਹਰ ਬਿਰਧ ਸਦਾਏ, ਇੱਕ ਤਿਲ ਨਹੀਂ ਪੰਨੇ ਘਾਲੇ, ਇੱਕ ਤਿਲ ਨਹੀਂ ਪੰਨਾ ਘਾਲੇ, ਇੱਕ ਤਿਲ ਜਿੰਨੀ ਘਾਲਣਾ ਵੀ ਇੱਥੇ ਬਿਰਥੀ ਨਹੀਂ ਜਾਂਦੀ। ਜਿਹਨੇ ਸ਼ਰਧਾ ਨਾਲ ਜਪਜੀ ਸਾਹਿਬ ਦਾ ਪਾਠ ਕੀਤਾ ਹੈ, ਜਿਹਨੇ ਸ਼ਰਧਾ ਨਾਲ ਜੋੜੇ ਝਾੜੇ ਨੇ, ਜਿਹਨੇ ਇੱਕ ਭਾਂਡਾ ਵੀ ਗੁਰੂ ਘਰ ਵਿੱਚ ਸੇਵਾ ਕਰਦਿਆਂ ਚੁੱਕ ਕੇ ਮਾਂਜਿਆ ਨਾ ਸੇਵਾ ਕੀਤੀ ਹੈ, ਉਹਦਾ ਫਲ ਵੀ ਕਿਸੇ ਨਾ ਕਿਸੇ ਰੂਪ ਵਿੱਚ ਤੇਰੀ ਝੋਲੀ 'ਚ ਪਏਗਾ। ਭਾਵੇਂ ਅੱਜ ਪੈ ਜਾਏ, ਭਾਵੇਂ ਕੱਲ੍ਹ ਪੈ ਜਾਏ, ਭਾਵੇਂ ਮਹੀਨੇ ਤੱਕ ਪੈ ਜਾਏ, ਭਾਵੇਂ ਸਾਲ ਲੱਗ ਜਾਏ, ਪਰ ਹੱਕ ਗੁਰੂ ਸਾਹਿਬ ਨੇ ਰੱਖਣਾ। ਤੇ ਮੈਂ ਇਹ ਬੇਨਤੀ ਬਹੁਤ ਵਾਰ ਦੁਹਰਾਈ ਹੈ ਕਿ ਸਾਨੂੰ ਕਦੇ ਇਹ ਨਹੀਂ ਸੋਚਣਾ ਚਾਹੀਦਾ ਕਿ ਅੱਜ ਮੈਂ ਗਿਆ ਸਾਂ ਐਵੇਂ ਹੀ ਮੁੜ ਆਇਆ, ਜਾਂ ਅੱਜ ਪ੍ਰਚਾਰਕ ਚੰਗੇ ਨਹੀਂ ਸਨ, ਜਾਂ ਫਲਾਣੇ ਥਾਂ ਤੇ ਗਏ ਆਨੰਦ ਨਹੀਂ ਆਇਆ। ਨਹੀਂ, ਜਿਹੜਾ ਤੂੰ ਬੈਠਾ ਹੈ ਤੂੰ ਤੇ ਜਮਾਂ ਕਰ ਚੱਲਿਆ, ਉਹ ਤੇ ਬੀਜ ਚੱਲਿਆ, ਉਹਦਾ ਫਲ ਤੇ ਮਿਲੇਗਾ ਹੀ ਮਿਲੇਗਾ। ਸ਼ਰਧਾ ਭਾਵਨਾ ਬਣਾ ਕੇ, ਹਾਂਜੀ ਗੁਰਮੁਖੋ, ਕੁਛ ਸਰੋਤੇ ਏਦਾਂ ਦੇ ਹੁੰਦੇ ਨੇ ਜਿਹੜੇ ਕੇਵਲ ਗਲਤੀਆਂ ਕੱਢਣ ਵਾਸਤੇ ਸੰਗਤ ਵਿੱਚ ਆਉਂਦੇ ਨੇ, ਉਹਨਾਂ ਨੇ ਹਰ ਸਮਾਗਮ ਵਿੱਚ ਜਾਣਾ ਹੈ, ਪ੍ਰਬੰਧਕਾਂ ਦੀਆਂ ਗਲਤੀਆਂ ਕੱਢਦੇ ਫਿਰਨਗੇ, ਤਿਆਰੀ ਨਹੀਂ ਜੀ ਵਧੀਆ, ਲੰਗਰ ਨਹੀਂ ਜੀ ਵਧੀਆ, ਰੋਟੀਆਂ ਸੜੀਆਂ ਹੀ ਖਵਾਈ ਜਾਂਦੇ ਨੇ, ਸਬਜ਼ੀ ਵਿੱਚ ਨਮਕ ਹੈ ਨਹੀਂ ਸੀ, ਲੂਣ ਨਹੀਂ ਪਾਇਆ, ਮਿਰਚ ਨਹੀਂ ਪਾਈ, ਏਦਾਂ ਦੀਆਂ ਨਿੱਕੀਆਂ ਨਿੱਕੀਆਂ ਗੱਲਾਂ ਹਨ। ਗੁਰਮੁਖੋ, ਏਦਾਂ ਦੇ ਲੋਕ ਭਾਵੇਂ ਜੋ ਮਰਜ਼ੀ ਕਰਦੇ ਰਹਿਣ, ਉਹ ਤੇ ਨਹੀਂ ਲਾਹਾ ਲੈ ਸਕਦੇ, ਪਰ ਜਿਹੜੇ ਸ਼ਰਧਾ ਬਣਾ ਕੇ ਇੱਕ ਵਾਰੀ ਬਹਿ ਗਏ ਤੇ ਉਹ ਤੇ ਜ਼ਰੂਰ ਕੁਛ ਨਾ ਕੁਛ ਬਖਸ਼ਿਸ਼ ਪ੍ਰਾਪਤ ਕਰਦੇ ਹੀ ਕਰਦੇ, ਫਲ ਮਿਲਦਾ। ਮੈਂ ਬੜੀ ਵਾਰੀ ਬੇਨਤੀ ਕੀਤੀ ਹੈ, ਅਸੀਂ ਕਈ ਵਾਰੀ ਕਹਿੰਦੇ ਹਾਂ ਜੀ ਅੱਜ ਤੇ ਐਕਸੀਡੈਂਟ ਹੋ ਚੱਲਿਆ ਸੀ, ਮੈਂ ਮਰ ਚੱਲਿਆ ਸੀ, ਮਸਾਂ ਹੀ ਬਚਿਆ, ਗੱਡੀ ਉੱਤੇ ਆ ਚੜ੍ਹੀ ਸੀ ਮੈਂ ਬਚ ਗਿਆ। ਕਿਵੇਂ ਬਚ ਗਿਆ, ਉਦੋਂ ਕਿੰਨੇ ਬਚਾਇਆ, ਕਰਮ ਨੂੰ। ਅੱਜ ਜੀ ਮੇਰਾ ਤਾਰ ਨੂੰ ਹੱਥ ਲੱਗ ਗਿਆ ਸੀ, ਮਰ ਚੱਲਿਆ ਸੀ, ਬਸ ਪਤਾ ਨਹੀਂ ਕਿਵੇਂ ਕਿਰਪਾ ਹੋ ਗਈ, ਕਿੰਨੇ ਬਚਾਇਆ, ਤੇਰੇ ਕਰਮ ਨੇ। ਮੁਕੱਦਮਾ ਪੈ ਚੱਲਿਆ ਸੀ ਜੀ, ਬਸ ਬਚ ਗਿਆ, ਅਗਲੇ ਨੇ ਏਦਾਂ ਹੀ ਸੁਲਾਹ ਹੋ ਗਈ, ਕਿਵੇਂ ਹੋ ਗਈ, ਤੇ ਨਾਲੇ ਗਲਤੀ ਵੀ ਤੇਰੀ ਸੀ, ਤੈਨੂੰ ਸਜ਼ਾ ਫਿਰ ਵੀ ਨਹੀਂ ਮਿਲੀ। ਉਦੋਂ ਕੋਈ ਚੰਗਾ ਬੀਜਿਆ ਹੋਇਆ ਹੁੰਦਾ ਉਹ ਸਾਹਮਣੇ ਆ ਜਾਂਦਾ ਗੁਰਮੁਖੋ, ਔਰ ਸਾਨੂੰ ਤੇ ਚਿੱਤ ਚੇਤਾ ਵੀ ਨਹੀਂ ਹੁੰਦਾ ਵੀ ਅਸੀਂ ਕਦੋਂ ਕਦਾ ਬੀਜਿਆ ਹੋਇਆ। ਇਹ ਨਹੀਂ ਪਤਾ ਸਾਲ ਹੋ ਗਿਆ ਹੋਵੇ, ਇਹ ਨਹੀਂ ਪਤਾ 6 ਮਹੀਨੇ ਹੋ ਗਏ ਹੋਣ, ਇਹ ਨਹੀਂ ਪਤਾ ਕਦੇ 10 ਸਾਲ ਪਹਿਲਾਂ ਹੀ ਹੇਮਕੁੰਡ ਜਾਂ ਹਜ਼ੂਰ ਸਾਹਿਬ ਕਿਤੇ ਨਾ ਕਿਤੇ ਮੱਥਾ ਟੇਕਿਆ ਹੋਵੇ, 10 ਮਿੰਟ ਕਿਤੇ ਲੰਗਰ 'ਚ ਸੇਵਾ ਕੀਤੀ ਹੋਵੇ, ਸਾਨੂੰ ਤੇ ਉਹਦਾ ਚੇਤਾ ਵੀ ਭੁੱਲ ਜਾਂਦਾ ਹੈ, ਪਰ ਸਤਿਗੁਰੂ ਚੇਤਾ ਨਹੀਂ ਭੁਲਾਉਂਦੇ। ਉਹਨਾਂ ਨੂੰ ਪਤਾ ਹੈ ਉਹਨੇ ਜਮ੍ਹਾਂ ਕਰਾਇਆ, ਇਹਦਾ ਫਲ ਇਹਨੂੰ ਦੇਣਾ ਹੈ, ਜ਼ਿੰਦਗੀ 'ਚ ਕਦੇ ਨਾ ਕਦੇ ਜ਼ਰੂਰ ਉਹਦਾ ਫਲ ਮਿਲ ਜਾਂਦਾ ਹੈ। ਤੇ ਗੁਰਮੁਖੋ, ਜੇ ਮਾੜਾ ਬੀਜਿਆ ਹੋਏਗਾ, ਕਰਮ ਮਾੜਾ ਕੀਤਾ ਹੈ, ਤੇ ਉਹਦਾ ਫਲ ਵੀ ਕਦੇ ਨਾ ਕਦੇ ਜ਼ਰੂਰ ਮਿਲਣਾ। ਜੇ ਅੱਜ ਸਾਡਾ ਕੋਈ ਮਾੜਾ ਹੋ ਰਿਹਾ, ਦੁੱਖ ਸਾਡੇ ਸਾਹਮਣੇ ਆ ਰਿਹਾ, ਤੇ ਕਿਤੇ ਨਾ ਕਿਤੇ ਬੀਜਿਆ ਸਾਡਾ ਉਹ ਵੀ ਹੋਏਗਾ। ਬੱਕਰੇ ਦਾ ਗਲ ਵੱਢ ਦਿੱਤਾ, ਮੁਰਗੇ ਦਾ ਗਲ ਮਰੋੜ ਦਿੱਤਾ, ਮਰੋੜ ਦਿੱਤਾ 5-10 ਦਿਨ ਤੱਕ ਫਲ ਮਿਲ ਸਕਦਾ ਹੈ, ਮਹੀਨੇ ਤੱਕ, 6 ਮਹੀਨਿਆਂ ਤੱਕ, ਸਾਲ ਤੱਕ, 10 ਸਾਲ ਤੱਕ, ਕਦੇ ਨਾ ਕਦੇ ਉਹ ਵੀ ਸਾਹਮਣੇ ਆਉਣਾ ਹੀ ਆਉਣਾ, ਆਏਗਾ ਜ਼ਰੂਰ। ਚੰਗਾ ਬੀਜਿਆ ਸੁੱਖ ਮਿਲੇਗਾ, ਮਾੜਾ ਬੀਜਿਆ ਦੁੱਖ ਮਿਲੇਗਾ। ਆਪਾਂ ਸੁਣਦੇ ਹਾਂ ਨਾ ਵੀ ਸਦਨਾ ਕਸਾਈ ਸੀ ਪਹਿਲਾਂ, ਬਾਅਦ 'ਚ ਭਗਤ ਬਣਿਆ, ਬੰਦਗੀ ਕਰਕੇ। ਬੰਦਗੀ ਬਗੈਰ ਨਾਮ ਦੇਵ ਨੂੰ ਕੋਈ ਜਾਣਦਾ ਨਾ, ਬੰਦਗੀ ਬਗੈਰ ਧੰਨਾ ਪੱਥਰਾਂ 'ਚੋਂ ਪਾਉਂਦਾ ਨਾ, ਬੰਦਗੀ ਬਗੈਰ ਜਸ ਹੁੰਦਾ ਨਾ ਕਬੀਰ ਜੀ ਦਾ, ਬੰਦਗੀ ਬਗੈਰ ਸੈਣ ਭਗਤ ਸਦਾਉਂਦਾ ਨਾ, ਬੰਦਗੀ ਬਗੈਰ ਨਾ ਉਧਾਰ ਹੁੰਦਾ ਸਦਨੇ ਦਾ, ਬੰਦਗੀ ਬਗੈਰ ਰਵਿਦਾਸ ਮਾਣ ਪਾਉਂਦਾ ਨਾ, ਬੰਦਗੀ ਬਗੈਰ ਨਾ ਉਧਾਰ ਹੁੰਦਾ ਸੰਗਤ ਜੀ, ਬੰਦਗੀ ਬਗੈਰ ਬੰਦਾ ਕਿਸੇ ਕੰਮ ਆਉਂਦਾ ਨਾ। ਉਹ ਰੋਜ਼ ਵੱਢਦਾ ਸੀ ਬੱਕਰਾ, ਜਦੋਂ ਭਾਗ ਜਾਗਣੇ ਹੋਣ ਤੇ ਕਹਿੰਦੇ ਨੇ ਬੱਕਰਾ ਜਿਹੜਾ ਸੀ ਨਾ ਇਉਂ ਪ੍ਰਤੀਤ ਹੋਇਆ ਸਦਨੇ ਨੂੰ ਜਿਵੇਂ ਮੈਨੂੰ ਵੇਖ ਕੇ ਹੱਸਦਾ ਹੈ।
ਜਦੋਂ ਕਰਮ ਜਾਗਦੇ ਹੁੰਦੇ ਨੇ ਨਾ, ਕਰਮ ਜਦੋਂ ਜਾਗ ਪੈਣ ਫਿਰ ਤਰਸ ਆਉਣ ਲੱਗ ਪੈਂਦਾ, ਫਿਰ ਜੀਵਾਂ ਤੇ ਤਰਸ ਆਉਂਦਾ ਵੀ ਆ ਜਿਹੜਾ ਮੁਰਗਾ ਜਾਨ ਬਚਾਈ ਭੱਜਿਆ ਜਾਂਦਾ, ਨਹੀਂ ਇਹ ਕੰਮ ਮਾੜਾ, ਤਰਸ ਆਉਣ ਲੱਗ ਪੈਂਦਾ ਜਦੋਂ ਭਾਗ ਜਾਗਣੇ ਹੋਣ। ਕਹਿੰਦੇ ਨੇ ਬੱਕਰਾ ਬੋਲਿਆ ਹੱਸਿਆ, ਰਾਤ ਵੇਲੇ ਗਾਹਕ ਆ ਗਿਆ, ਸਦਨਿਆ ਮਾਸ ਚਾਹੀਦਾ। ਸਦਨਾ ਸੋਚਦਾ ਹੈ ਅਗਰ ਮੈਂ ਬੱਕਰੇ ਦਾ ਗਲ ਵੱਢਿਆ ਤੇ ਸਵੇਰ ਤੱਕ ਮਾਸ ਖਰਾਬ ਹੋ ਜਾਏਗਾ, ਲੱਤ ਵੱਢ ਲੈਂਦੇ ਆ ਇੱਕ, ਬਾਕੀ ਦਾ ਕੱਲ ਨੂੰ ਵੱਢ ਲਾਂਗੇ। ਕਹਿੰਦੇ ਨੇ ਲੱਤ ਲੱਗਿਆ ਵੱਢਣ, ਬੱਕਰਾ ਹੱਸ ਪਿਆ, ਉਹਨੂੰ ਏਦਾਂ ਲੱਗਿਆ ਜਿਵੇਂ ਬੱਕਰਾ ਹੱਸਦਾ ਹੈ। ਹੱਸਦਾ ਕਿਉਂ ਹੈ ਭਾਈ? ਕਹਿੰਦੇ ਸਦਨਿਆ ਨਵੀਂ ਭਾਜੀ ਪਾਉਣ ਲੱਗਿਆ। ਨਵੀਂ ਭਾਜੀ ਕਾਹਦੀ? ਅੱਗੇ ਤੂੰ ਮੇਰਾ ਗਲ ਵੱਢਦਾ ਆਇਆ ਬੜੀ ਵਾਰੀ, ਮੈਂ ਤੇਰਾ ਗਲ ਵੱਢਦਾ ਆਇਆ। ਇੱਕ ਵਾਰੀ ਤੂੰ ਮੇਰਾ ਗਲ ਵੱਢਣਾ, ਅਗਲੇ ਜਨਮ ਚ ਮੈਂ ਤੇਰਾ ਗਲ ਵੱਢਦਾ। ਇਹ ਤੇ ਗਲ ਵੱਢਣ ਦਾ ਸਿਲਸਿਲਾ ਤੇ ਬੜੇ ਚਿਰ ਤੋਂ ਚੱਲਦਾ ਆ ਰਿਹਾ, ਪਰ ਅੱਜ ਤੂੰ ਨਵੀਂ ਭਾਜੀ ਪਾਉਣ ਲੱਗਿਆ, ਲੱਤ ਵੱਢਣ ਲੱਗਿਆ, ਸਾਰੀ ਰਾਤ ਮੈਂ ਤੜਫਣਾ ਹੈ, ਸਵੇਰੇ ਤੂੰ ਮੇਰਾ ਗਲ ਵੱਢੇਗਾ ਤੇ ਯਾਦ ਰੱਖ ਅਗਲਾ ਜਨਮ ਤੇਰਾ ਵੀ ਆਉਣਾ। ਫਿਰ ਇਹ ਨਵੀਂ ਭਾਜੀ ਹੈ, ਮੈਂ ਵੀ ਤੇਰੇ ਨਾਲ ਇੱਦਾਂ ਹੀ ਕਰਾਂਗਾ ਫਿਰ ਜੋ ਅੱਜ ਤੂੰ ਲੱਗਾ ਕਰਨ ਮੇਰੇ ਨਾਲ। ਕਹਿੰਦੇ ਨੇ ਉੱਥੋਂ ਫਿਰ ਸਦਨੇ ਨੂੰ ਗਿਆਨ ਹੋਇਆ, ਸਿਰਫ ਮੇਰੇ ਕਹਿਣ ਤੋਂ ਭਾਵ ਹੈ ਕਿ ਜੋ ਬੀਜਿਆ ਉਹ ਸਾਹਮਣੇ ਆਉਣਾ, ਸੋਚ ਸਮਝ ਕੇ ਬੀਜਣਾ ਚਾਹੀਦਾ। ਜਿਨੀ ਐਸਾ ਹਰ ਨਾਮ ਨਾ ਚੇਤੇ ਉਸੇ ਕਾਹੇ ਜਗ ਆਏ, ਰਾਮ ਰਾਜੇ ਉਹ ਮਾਨਸ ਜਨਮ ਦੁਲਮ, ਨਾਮ ਬਿਨਾਂ ਬਿਰਥਾ ਸਭ ਜਾਏ। ਹੁਣ ਵੱਤੈ ਹਰ ਨਾਮ ਨਾ ਬੀਜਿਓ, ਅੱਗੇ ਭੁੱਖਾ ਕਿਆ ਖਾਏ। ਕਹਿੰਦੇ ਨੇ ਜੇ ਬੀਜਦਾ ਨਹੀਂ ਨਾ ਨਾਮ ਫਿਰ ਖਾਏਗਾ ਕੀ? ਇਸ ਕਰਕੇ ਲਾਹਾ ਲੈਣਾ ਚਾਹੀਦਾ ਭਾਈ, ਜਿੰਨਾ ਕੁ ਸਮਾਂ ਹੋਵੇ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਰਲ ਮਿਲ ਕੇ ਹਾਜ਼ਰੀ ਭਰਿਆ ਕਰੋ। ਹਰ ਪਿੰਡ ਵਿੱਚ ਅੱਜ ਗੁਰਦੁਆਰਾ ਹੈ, ਤੁਹਾਨੂੰ ਸਭ ਨੂੰ ਪਤਾ ਹੈ ਇੱਕ ਇੱਕ ਪਿੰਡ ਵਿੱਚ 2-2 ਹਜ਼ਾਰ ਵੋਟ ਹੈ। ਛੋਟੇ ਤੋਂ ਛੋਟਾ ਪਿੰਡ ਵੀ ਹੈ ਤੇ ਉਹਦੇ ਵਿੱਚ 500-700 ਵੋਟ ਹੁੰਦੀ ਹੈ। ਜਿਹੜੇ ਪਿੰਡ ਵਿੱਚ 500 ਬੰਦਾ ਰਹਿੰਦਾ ਹੈ ਉਸ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਜਾ ਕੇ ਵੇਖਣਾ, ਉਸ ਗੁਰਦੁਆਰੇ ਵਿੱਚ 25 ਬੰਦੇ ਸਵੇਰੇ ਮੱਥਾ ਟੇਕਣ ਵਾਲੇ ਨਹੀਂ ਹੁੰਦੇ। 475 ਉਹ ਨੇ ਜਿਹੜੇ ਸਵੇਰੇ ਮੱਥਾ ਨਹੀਂ ਟੇਕਦੇ ਗੁਰਦੁਆਰੇ ਜਾ ਕੇ। 2000 ਵੋਟ ਜਿਸ ਪਿੰਡ ਵਿੱਚ ਹੈ ਉੱਥੇ ਮੱਥਾ ਟੇਕਣ ਵਾਲੇ ਸਵੇਰੇ 20 ਬੰਦੇ ਹੀ ਜਾਂਦੇ ਨੇ, ਬਾਕੀ ਨਹੀਂ ਜਾਂਦੇ। ਪਰ ਜੇ ਅਸੀਂ ਇਹ ਸਮਝ ਲਈਏ ਨਾ ਵੀ ਜੇ ਬੀਜਾਂਗੇ ਤੇ ਵੱਢਾਂਗੇ ਫਿਰ ਰੋਜ਼ ਗੁਰੂ ਸਾਹਿਬ ਦੇ ਚਰਨਾਂ 'ਚ ਮੱਥਾ ਜ਼ਰੂਰ ਟੇਕੀਏ। ਉੱਥੇ ਜਾ ਕੇ ਜੋੜਿਆਂ ਦੀ ਸੇਵਾ, ਸਫਾਈ ਦੀ ਸੇਵਾ, ਝਾੜੂ ਦੀ ਸੇਵਾ, ਦਰੀਆਂ ਝਾੜਨ ਦੀ ਸੇਵਾ, ਗੁਰੂ ਸਾਹਿਬ ਨੂੰ ਸੱਚਖੰਡ ਵਿੱਚੋਂ ਲੈ ਕੇ ਆਉਣ ਦੀ ਸੇਵਾ, ਸੁਖ ਆਸਨ ਕਰਾਉਣ ਦੀ ਸੇਵਾ। ਨਹੀਂ ਤੇ 2-2 ਹਜ਼ਾਰ ਵੋਟ ਹੈ ਪਿੰਡਾਂ ਵਿੱਚ, ਸਵੇਰੇ ਗ੍ਰੰਥੀ ਸਿੰਘ ਚੌਰ ਵੀ ਆਪਣੇ ਹੱਥ ਨਾਲ ਆਪ ਹੀ ਕਰਦਾ ਹੁੰਦਾ ਹੈ, ਚਵਰ ਬਰਦਾਰ ਵੀ ਸਵੇਰੇ ਕੋਈ ਨਹੀਂ ਪਹੁੰਚਦਾ, ਬਹੁਤ ਥੋੜੇ ਨੇ। ਆ ਹੁਣ ਸਰਦੀ ਹੈ, ਜਿੰਨੇ ਕੁ ਆਉਂਦੇ ਸੀ ਹੁਣ ਉਹਨਾਂ ਨੇ ਵੀ ਘੱਟ ਜਾਣਾ, ਹੌਲੀ ਹੌਲੀ ਗਿਣਤੀ ਦੀ ਰਹਿ ਜਾਂਦੀ। ਜਿਵੇਂ ਜਿਵੇਂ ਠੰਡ ਵੱਧਦੀ ਜਾਂਦੀ ਹੈ ਸ਼ਰਧਾਲੂ ਘਟਦੇ ਜਾਂਦੇ। ਇਹ ਸਾਡਾ ਕਾਹਦਾ ਪ੍ਰੇਮ ਹੈ ਤੇ ਮੌਸਮੀ ਪ੍ਰੇਮ ਹੈ? ਮੌਸਮ ਠੀਕ ਹੈ, ਗਰਮੀ ਹੈ, ਸਵੇਰੇ ਉਦਾਂ ਹੀ ਮੱਛਰ ਵੱਢਦਾ, ਨੀਂਦ ਨਹੀਂ ਆਉਂਦੀ, ਚਲੋ ਮੱਥਾ ਟੇਕ ਆਈਏ ਜਾ ਕੇ। ਇਹੋ ਜਿਹੇ ਸਮੇਂ ਰਜਾਈਆਂ ਛੱਡਣ ਨੂੰ ਜੀ ਨਹੀਂ ਕਰਦਾ, ਉਦੋਂ ਵੀ 4 ਵਜੇ ਧੁੰਦਾਂ ਪੈਂਦੀਆਂ ਵਿੱਚ ਵੀ ਗੁਰਦੁਆਰੇ ਜਾ ਕੇ ਨਤਮਸਤਕ ਹੋਣਾ, ਉਦੋਂ ਵੀ ਜਾ ਕੇ ਮੱਥਾ ਟੇਕਣਾ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ। ਗੁਰੂ ਸਾਹਿਬ ਨੇ ਗੁਰਮੁਖੋ ਖੁਸ਼ ਲੁਕੋ ਕੇ ਨਹੀਂ ਰੱਖਣਾ ਸਾਥੋਂ, ਪੁੱਤਰ ਬਣੀਏ। ਸਾਡੇ ਮਹਾਂਪੁਰਸ਼ ਕਹਿੰਦੇ ਹੁੰਦੇ ਸੀ ਕਿ ਸੇਵਾ ਕਰੀ ਚੱਲੋ ਦੱਬ ਕੇ, ਬਾਂ ਫੜ ਕੇ ਪੁੱਛਣਗੇ ਸਿੱਖਾ ਦੱਸ ਤੈਨੂੰ ਚਾਹੀਦਾ ਕੀ, ਤੇਰੀ ਇੱਛਾ ਕੀ ਹੈ ਮੰਗ, ਪਰ ਸੇਵਾ ਕਰਨੀ ਨਾ ਛੱਡੀ। ਭਾਵਨਾ ਸ਼ਰਧਾ ਬਣਾ ਕੇ ਅਗਰ ਸੇਵਾ ਕੀਤੀ ਹੋਏਗੀ ਉਹਦਾ ਫਲ ਅਵਸ਼ ਮਿਲਦਾ ਹੈ। ਇਸ ਕਰਕੇ ਜਿੰਨਾ ਕੁ ਸਮਾਂ ਹੋਵੇ ਸਵੇਰੇ ਰੋਜ਼ ਗੁਰਦੁਆਰਾ ਸਾਹਿਬ ਜਾਣਾ, ਅੱਖਾਂ ਬੰਦ ਕਰਕੇ ਵਾਹਿਗੁਰੂ 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 ਜੁੜ, ਨਾਮ ਚ ਜੁੜ, ਸਿਮਰਨ ਚ ਜੁੜ, ਉਹਦਾ ਧਿਆਨ ਤੂੰ ਧਰ ਲੈ, ਤੇਰਾ ਧਿਆਨ ਉਹਨੇ ਧਰ ਲੈਣਾ ਆਪੇ। ਤੂੰ ਉਹਦੇ ਪਿਆਰ ਵਿੱਚ ਜੁੜ ਜਾ, ਉਹਨੇ ਫਿਰ ਆਪੇ ਤੇਰੇ ਕਾਜ ਸਵਾਰਨੇ ਨੇ। ਗੋਪਾਲ ਤੇਰਾ ਆਰਤਾ ਜੋ ਜਨ ਕੁਮਰੀ ਭਗਤ ਕਰਨ ਤੇ ਤੇਰੇ ਕਾਜ ਸਵਾਰਤਾ, ਕੁਮਰੀ ਭਗਤ ਕਰਨ ਤੇ ਤੇਰੇ ਕਾਜ ਸਵਾਰਤਾ, ਕੁਮਰੀ ਭਗਤ ਕਰਨ ਤੇ ਤੇਰੇ ਕਾਜ ਸਵਾਰਤਾ, ਜੋ ਜਨ ਕੁਮਰੀ
ਬੋਲੋ ਭੈਣੋ
ਸੰਗਤ ਬਹੁਤ ਹੈ, ਆਵਾਜ਼ ਬੜੀ ਥੋੜੀ ਆਉਂਦੀ, ਇੰਨੀ ਸੰਗਤ ਦਾ ਏਡਾ ਵੱਡਾ ਇਕੱਠ ਹੈ, ਪੂਰੀ ਗੂੰਜ ਪੈਣੀ ਚਾਹੀਦੀ। ਬੋਲਿਆ ਕਰੋ ਗੱਜ ਕੇ, ਰਸਨਾ ਸਫਲ ਬਣਾਓ।
ਜੋ ਜਨ ਉਮਰੀ ਭਗਤ
ਵੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਜ ਰੱਖੀ ਕਰਦਾ ਰੇ ਹਮੇਸ਼ਾ ਪੈਜ ਰੱਖਦੇ ਨੇ ਜਿਹੜਾ ਜਨ ਬਣੇ ਉਹਦੇ ਪਿਆਰ ਵਿੱਚ ਜਿਹੜਾ ਜੁੜਦਾ ਹੈ ਮਹਾਰਾਜ ਆਪੇ ਉਹਦੇ ਕਾਜ ਸਵਾਰਦੇ ਨੇ ਆਓ ਜੁੜ ਕੇ ਬਹਿਣ ਦਾ ਫਲ ਜ਼ਰੂਰ ਮਿਲਦਾ ਹੈ ਦਾਸ ਕੱਲ ਅਰਜ ਕਰਦਾ ਸੀ ਜੋ ਇਤਿਹਾਸ ਕੱਲ ਆਪ ਜੀ ਨੇ ਸਰਵਣ ਕੀਤਾ ਕਿ ਪੈਂਦੇ ਖਾਂ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣਾ ਬਣਾਇਆ ਪਾਲਿਆ ਪਰਵਰਿਸ਼ ਕੀਤੀ ਜਵਾਨ ਹੋਇਆ ਵਿਆਹ ਵੀ ਕੀਤਾ ਘਰ ਵੀ ਬਣਾ ਕੇ ਦਿੱਤਾ ਉਹਦੇ ਬੱਚਿਆਂ ਦਾ ਵੀ ਵਿਆਹ ਮਹਾਰਾਜ ਨੇ ਆਪ ਕੀਤਾ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬੱਚਿਆਂ ਦਾ ਵਿਆਹ ਵੀ ਕੀਤਾ ਨਿੱਕੇ ਜਿਹੇ ਨੂੰ ਪਾਲਿਆ ਸੀ ਪਰ ਮਾਨ ਹੋ ਗਿਆ ਸੀ ਪੈਂਦੇ ਖਾਂ ਹਉਮੈ ਹੋਣ ਕਰਕੇ ਹੰਕਾਰ ਹੋਣ ਕਰਕੇ ਗੁਰੂ ਘਰ ਵਿੱਚੋਂ ਧੱਕੇ ਮਾਰ ਕੇ ਉਹਨੂੰ ਕੱਢਣਾ ਪਿਆ ਹੰਕਾਰੀ ਹੋ ਗਿਆ ਸੀ ਗੁਰੂ ਸਾਹਿਬ ਨੂੰ ਬੋਲ ਕਬੋਲ ਬੋਲੇ ਸਨ ਫਿਰ ਪੈਂਦੇ ਖਾਂ ਫੌਜਾਂ ਚੜਾ ਕੇ ਲਿਆਇਆ ਸੀ ਤੇ ਕੱਲ ਆਪ ਜੀ ਨੇ ਵਿਸਥਾਰ ਨਾਲ ਸੁਣਿਆ ਸੀ ਪੈਂਦੇ ਖਾਂ ਜਦੋਂ ਫੌਜਾਂ ਲੈ ਕੇ ਚੜ੍ਹ ਕੇ ਆਇਆ ਕਰਤਾਰਪੁਰ ਦੀ ਧਰਤੀ ਤੇ 75,000 ਫੌਜ ਲੈ ਕੇ ਆਇਆ ਸੀ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਫਿਰ ਪੈਂਦੇ ਖਾਂ ਨੂੰ ਉੱਥੇ ਤਲਵਾਰ ਦੀ ਭੇਂਟ ਚੜਾਇਆ ਪੈਂਦੇ ਖਾਂ ਜਦੋਂ ਮਰ ਰਿਹਾ ਸੀ ਉਹਦੀ ਜਾਨ ਨਿਕਲ ਰਹੀ ਸੀ ਮਹਾਰਾਜ ਨੂੰ ਫਿਰ ਵੀ ਉਹਦੇ ਤੇ ਤਰਸ ਆ ਗਿਆ ਸੀ ਪੈਂਦੇ ਖਾਂ ਉੱਤੇ ਉਹਦੇ ਉੱਤੇ ਮਹਾਰਾਜ ਨੇ ਢਾਲ ਦੀ ਛਾਂ ਕਰ ਲਈ ਸੀ ਪੈਂਦੇ ਖਾਂ ਉਹਦੇ ਮੂੰਹ ਉੱਤੇ ਸਿੱਧੀਆਂ ਕਿਰਨਾਂ ਪੈ ਰਹੀਆਂ ਸਨ ਸੂਰਜ ਦੀਆਂ ਪੈਂਦੇ ਖਾਂ ਮਰਨ ਲੱਗਾ ਕਹਿੰਦਾ ਸੀ ਹਾਏ ਅੰਮਾ ਮਹਾਰਾਜ ਕਹਿੰਦੇ ਉਹ ਅੰਮਾ ਨਾ ਕਹਿ ਅੱਲਾ ਨੂੰ ਯਾਦ ਕਰ ਤੇਰੀ ਮੁਕਤੀ ਹੋ ਜਾਏਗੀ, ਤੇਰਾ ਭਲਾ ਹੋ ਜਾਏਗਾ। ਪਾਲਿਆ ਮਰਦ ਨੇ ਪਰ ਗੁਰੂ ਘਰ ਤੇ ਪੈਂਦੇ ਅੱਖਾਂ ਚੜ ਕੇ ਆ ਗਿਆ ਸੀ, ਮਹਾਰਾਜ ਤੇ ਭੁੱਲ ਗਏ। ਗੁਰੂ ਘਰ ਤੇ ਹਮੇਸ਼ਾ ਹੀ ਭੁੱਲ ਜਾਂਦਾ ਹੈ, ਪਰ ਪੈਂਦੇ ਖਾਨ ਦਾ ਪਰਿਵਾਰ ਨਹੀਂ ਭੁੱਲਿਆ। ਪੈਂਦੇ ਖਾਨ ਦਾ ਪੁੱਤਰ ਸੈਦੇ ਖਾਨ ਸੀ, ਸੈਦੇ ਖਾਨ ਦੇ ਫਿਰ ਦੋ ਪੁੱਤਰ ਸਨ, ਗੁੱਲ ਖਾਂ ਇੱਕ ਜਮਸ਼ੇਦ ਖਾਂ, ਇਹ ਪਠਾਨ ਤਕੜੇ ਸੂਰਮੇ ਸਨ, ਪਰ ਮਨ ਵਿੱਚ ਖੋਟ ਸੀ ਵੀ ਕਦੇ ਆਏ ਸਮਾਂ ਤੇ ਬਦਲਾ ਲਈਏ। ਸਾਡੇ ਦਾਦਾ ਪੈਂਦੇ ਖਾਂ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਖਤਮ ਕੀਤਾ, ਮਾਰਿਆ, ਪਰ ਉਹਨਾਂ ਨੇ ਇਹ ਨਹੀਂ ਯਾਦ ਕੀਤਾ ਵੀ ਪਾਲਿਆ ਵੀ ਛੇਵੇਂ ਪਾਤਸ਼ਾਹ ਨਹੀਂ ਸੀ। ਜਦੋਂ ਚੜ ਕੇ ਲੈ ਕੇ ਗਿਆ ਫੌਜਾਂ ਨੂੰ ਤੇ ਫਿਰ ਇਹੀ ਕੁਝ ਹੋਣਾ ਸੀ ਉਹਦੇ ਨਾਲ। 14 ਜੰਗਾਂ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੀਆਂ ਨੇ ਗੁਰਮੁਖੋ, 4 ਜੰਗ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕੀਤੇ ਨੇ। ਪਰ ਕਮਾਲ ਦੀ ਗੱਲ ਇਹ ਹੈ ਵੀ ਕਿਤੇ ਚੜ੍ਹਾਈ ਕਰਕੇ ਨਹੀਂ ਗਏ। ਕਈ ਲੋਕ ਆਉਂਦੇ ਨੇ ਨਾ ਅੱਜ ਵੀ ਵੀ ਮਹਾਰਾਜ ਨੂੰ ਕੀ ਲੋੜ ਸੀ ਜੰਗਾਂ ਕਰਨ ਦੀ, ਤਲਵਾਰਾਂ ਚੁੱਕਣ ਦੀ, ਫਕੀਰਾਂ ਦਾ ਕੰਮ ਇਹ ਥੋੜਾ ਹੁੰਦਾ, ਤਲਵਾਰਾਂ ਵਾਹੁਣੀਆਂ ਜਾਂ ਇੱਦਾਂ ਦਾ ਕੁਛ। ਕਈ ਅੱਜ ਵੀ ਕਹਿੰਦੇ ਨੇ ਗੁਰਮੁਖੋ ਹੁਣ ਸਾਡੇ ਘਰ ਕੋਈ ਚੜ੍ਹਾਈ ਕਰਕੇ ਆ ਜਾਏ ਤੇ ਧੱਕੇ ਨਾਲ ਹੀ ਅੰਦਰ ਆ ਵੜੇ ਵੀ ਤੇਰੇ ਘਰੋਂ ਟੈਲੀਵਿਜ਼ਨ ਚੁੱਕ ਕੇ ਲਿਜਾਣਾ ਹੈ, ਫਰਿੱਜ ਚੁੱਕ ਕੇ ਲਿਜਾਣਾ ਹੈ, ਧੱਕੇ ਨਾਲ ਹੀ ਕਬਜ਼ਾ ਕਰਨ ਲੱਗੇ ਤੇ ਕੀ ਕਰੋਗੇ, ਬੈਠੇ ਰਹੋਗੇ ਚੁੱਪ ਕਰਕੇ? ਜਿੰਨੀ ਵਾਹ ਲੱਗੇਗੀ ਸਭ ਲਾਉਣਗੇ, ਜਿੰਨਾ ਜ਼ੋਰ ਲੱਗੇਗਾ ਲਾਓਗੇ। ਮਹਾਰਾਜ ਨੇ ਵੀ ਇਹੀ ਕੀਤਾ ਹੈ। ਗੁਰੂ ਸਾਹਿਬ ਨੇ ਕਿਹੜਾ ਕਿਸੇ ਉੱਤੇ ਚੜ੍ਹਾਈ ਕੀਤੀ ਹੈ ਜਾਂ ਉਹਨਾਂ ਨੇ ਕੋਈ ਕਬਜ਼ਾ ਲਿਆ ਜਾ ਕੇ? ਹੁਣ ਜਦੋਂ ਵੀ ਕੋਈ ਚੜ੍ਹ ਕੇ ਆਉਂਦਾ ਸੀ ਮਹਾਰਾਜ ਨਾਲ ਈਰਖਾ ਕਰਦੇ ਸੀ, ਨਹੀਂ ਸੀ ਬਰਦਾਸ਼ਤ ਕਰ ਸਕਦੇ ਰਾਜੇ। 14 ਜੰਗ ਗੁਰੂ ਗੋਬਿੰਦ ਸਿੰਘ ਨੇ ਕੀਤੇ ਨੇ, ਉਹ ਆਰਾਮ ਨਾਲ ਵਸਣ ਨਹੀਂ ਸੀ ਦਿੰਦੇ। ਹੁਣ ਜਿਹੜਾ ਚੜ੍ਹ ਕੇ ਆ ਜਾਵੇ ਉਹਨੂੰ ਤੇ ਚਾਹ ਪਾਣੀ ਛਕਾਓਗੇ, ਉਹਨੂੰ ਥੋੜਾ ਸੁੱਕਾ ਜਾਣ ਦਿਓਗੇ, ਜਿਹੜਾ ਚੜ੍ਹਾਈ ਕਰਕੇ ਹੀ ਆ ਜਾਏ। ਮਹਾਰਾਜ ਉੱਤੇ ਚੜ੍ਹ ਕੇ ਜਿਹੜੇ ਆਏ ਨੇ ਮਹਾਰਾਜ ਨੇ ਉਹਨਾਂ ਨੂੰ ਜਾਣ ਨਹੀਂ ਦਿੱਤਾ, ਕਿਸੇ ਉੱਤੇ ਚੜ੍ਹਾਈ ਕਰਕੇ ਨਹੀਂ ਦੇ। ਜਿਹੜੇ ਬੰਦੇ ਗੱਲਾਂ ਕਰਦੇ ਨੇ ਟੇਕੇ, ਅੱਜ ਕੋਈ ਵੀ ਨਹੀਂ ਬਹਿੰਦਾ, ਜਦੋਂ ਧੱਕਾ ਕਰੇਗਾ ਤੇ ਤੁਸੀਂ ਆਪੇ ਹੀ ਅੱਗੋਂ ਬੋਲੋਗੇ, ਕੁਛ ਨਾ ਕੁਛ ਤੇ ਜਵਾਬੀ ਜਵਾਬ ਦਿਓਗੇ ਅਗਲੇ ਨੂੰ। ਏਦਾਂ ਹੀ ਥੋੜਾ ਕਹਾਂਗੇ ਵੀ ਆ ਕੇ ਕਬਜ਼ਾ ਕਰ ਲੈ, ਜੇ ਇੱਦਾਂ ਦਾ ਕੰਮ ਹੋਵੇ ਤੇ ਸਾਰੀ ਦੁਨੀਆ ਹੀ ਕਬਜ਼ੇ ਕਰ ਲਵੇ, ਸਾਰੀ ਦੁਨੀਆ ਹੀ ਗੁਆਂਢੀ ਜ਼ਮੀਨ ਤੇ ਕਬਜ਼ਾ ਕਰ ਲਿਆ, ਕਿ ਕੋਈ ਜ਼ਮੀਨ ਤੇ ਕਬਜ਼ਾ ਕਰ ਲੈਗਾ, ਕੋਈ ਘਰ ਤੇ ਕਬਜ਼ਾ ਕਰ ਲੈਗਾ। ਸਾਡੇ ਗੁਰੂ ਸਾਹਿਬ ਨੇ ਆਖਿਆ ਇੰਨੇ ਢਿੱਲੇ ਨਾ ਪਵੋ ਭਾਈ। ਪਹਿਲੇ ਸਮਿਆਂ ਵਿੱਚ ਜਿਹੜੇ ਸਾਧੂ ਮਹਾਤਮਾ ਸਨ ਉਹ ਇਦਾਂ ਦੇ ਹੀ ਸਨ, ਮਾਲਾ ਫੇਰਨ ਵਾਲਿਆਂ ਨੂੰ ਆ ਕੇ ਤੰਗ ਕਰਦੇ ਸੀ ਸਿਪਾਹੀ, ਮਾਲਾ ਫੇਰਨ ਵਾਲਿਆਂ ਨੂੰ ਰਾਕਸ਼ਸ਼ਾਂ ਨੇ ਤੰਗ ਕਰਨਾ, ਰਾਕਸ਼ਸ਼ ਬੁੱਧੀ ਦੇ ਜਿਹੜੇ ਬੰਦੇ ਸੀ ਉਹਨਾਂ ਨੂੰ ਟੇਕੇ ਆਸ਼ਰਮਾਂ ਵਿੱਚ ਬਹਿਣ ਨਹੀਂ ਸਨ ਦਿੰਦੇ। ਧਿਆਨ ਦੇਣਾ, ਸਾਧੂ ਸਨ ਜਿਹੜੇ, ਉਹਨਾਂ ਨੂੰ ਜਿਹੜੇ ਲੋਕ ਇਦਾਂ ਦੇ ਸਨ ਤਾਕਤਵਰ ਤਲਵਾਰਾਂ ਵਾਲੇ ਉਹ ਟੇਕੇ ਨਹੀਂ ਸੀ ਬਹਿਣ ਦਿੰਦੇ, ਉਹ ਆ ਕੇ ਤੰਗ ਕਰਦੇ ਸੀ। ਸਾਧੂਆਂ ਨੂੰ ਫਿਰ ਸਿਪਾਹੀਆਂ ਦੀ ਸ਼ਰਨ ਲੈਣੀ ਪੈਂਦੀ ਸੀ, ਸੰਤਾਂ ਨੂੰ ਸਿਪਾਹੀਆਂ ਕੋਲ ਜਾਣਾ ਪੈਂਦਾ ਸੀ, ਸਾਡੀ ਰਾਖੀ ਕਰੋ, ਸਾਡੇ ਆਸ਼ਰਮ ਬਚਾਓ। ਤੇ ਸਿਪਾਹੀ ਜੰਗ ਕਰ ਕਰਕੇ ਅੱਕ ਜਾਂਦੇ ਸੀ, ਫਿਰ ਉਹਨਾਂ ਨੂੰ ਮਨ ਦੀ ਸ਼ਾਂਤੀ ਵਾਸਤੇ ਸਾਧੂਆਂ ਦੇ ਪੈਰ ਫੜਨੇ ਪੈਂਦੇ ਸੀ। ਤੇ ਗੁਰੂ ਗੋਬਿੰਦ ਸਿੰਘ ਨੇ ਕੈਸਾ ਖਾਲਸਾ ਸਾਜਿਆ, ਮਰ ਕਹਿੰਦੇ ਸਿੱਖਾ ਤੂੰ ਸੰਤ ਵੀ ਬਣ ਤੇ ਸਿਪਾਹੀ ਵੀ ਬਣ, ਸੰਤ ਨੂੰ ਸਿਪਾਹੀ ਕੋਲ ਨਾ ਜਾਣਾ ਪਵੇ, ਸਿਪਾਹੀ ਨੂੰ ਸੰਤ ਕੋਲ ਨਾ ਜਾਣਾ ਪਵੇ, ਬਰਾਬਰ ਹੋਵੋ ਦੋਵੇਂ ਜਣੇ। ਸਵੇਰੇ ਉੱਠ ਕੇ ਚੌਂਕੜਾ ਮਾਰ ਕੇ ਅੱਖਾਂ ਬੰਦ ਕਰਕੇ ਜਦੋਂ ਸਿਮਰਨ ਕਰੇ, ਗੁਟਕਾ ਫੜ ਕੇ ਨਿਤਨੇਮ ਕਰੇ ਸਿੱਖਾ, ਉਸ ਵੇਲੇ ਤੂੰ ਸੰਤ ਹੋਵੇਂ, ਜਦੋਂ ਪਾ ਕੇ ਸ੍ਰੀ ਸਾਹਿਬ ਘਰੋਂ ਤੁਰੇ ਉਸ ਵੇਲੇ ਤੂੰ ਸਿਪਾਹੀ ਵੀ ਹੋਵੇਂ, ਦੋਵੇਂ ਗੱਲਾਂ ਤੇਰੇ ਵਿੱਚ ਹੋਣੀਆਂ ਚਾਹੀਦੀਆਂ। ਪਹਿਲੇ ਸਮਿਆਂ ਵਿੱਚ ਸੰਤ ਵੀ ਅਧੂਰਾ ਸੀ, ਸਿਪਾਹੀ ਵੀ ਅਧੂਰਾ ਸੀ। ਸਿਪਾਹੀ ਨੂੰ ਸ਼ਾਂਤੀ ਵਾਸਤੇ ਸੰਤ ਕੋਲ ਜਾਣਾ ਪੈਂਦਾ ਸੀ, ਸੰਤ ਨੂੰ ਤਾਕਤ ਵਾਸਤੇ ਸਿਪਾਹੀਆਂ ਕੋਲ ਜਾਣਾ ਪੈਂਦਾ ਸੀ। ਤੇ ਮਹਾਰਾਜ ਨੇ ਆਖਿਆ ਨਹੀਂ, ਸ਼ਸਤਰ ਵੀ ਹੋਵੇ ਤੁਹਾਡੇ ਕੋਲ, ਸ਼ਸਤਰ ਵੀ ਹੋਵੇ, ਦੋਵੇਂ ਗੱਲਾਂ ਹੋਣੀਆਂ ਜ਼ਰੂਰੀ ਨੇ। ਐਸਾ ਖਾਲਸਾ ਮਹਾਰਾਜ ਨੇ ਸਾਜਿਆ। ਫਿਰ ਜਿਹੜੇ ਚੜ੍ਹ ਚੜ੍ਹ ਕੇ ਆਏ ਉਹਨਾਂ ਨੂੰ ਮਹਾਰਾਜ ਨੇ ਜਾਣ ਨਹੀਂ ਦਿੱਤਾ। ਇਹਨਾਂ ਦੇ ਅੰਦਰ ਇਹ ਭਾਵਨਾ ਸੀ ਕਿ ਅਸੀਂ ਬਦਲਾ ਲੈਣਾ ਹੈ, ਤੇ ਸਭ ਤੋਂ ਵੱਧ ਖਤਰਾ ਸੂਬੇ ਸਰਹੰਦ ਨੂੰ ਸੀ ਗੁਰੂ ਗੋਬਿੰਦ ਸਿੰਘ, ਕਿਉਂਕਿ ਇਹਨੇ ਗੁਰੂ ਗੋਬਿੰਦ ਸਿੰਘ ਦੇ ਸਾਹਿਬਜ਼ਾਦੇ ਸ਼ਹੀਦ ਕਰਵਾਏ ਸਨ, ਨਿੱਕਿਆਂ ਨਿੱਕਿਆਂ ਲਾਲਾਂ ਨੂੰ ਨੀਹਾਂ ਚ ਚਿਣਿਆ ਸੀ ਤੇ ਵਜੀਦਾ ਸਭ ਤੋਂ ਵੱਧ ਡਰਦਾ ਸੀ ਕਿ ਮੇਰਾ ਖੁਰਾ ਖੋਜ ਮਿਟਾ ਦੇਣਗੇ ਗੁਰੂ ਗੋਬਿੰਦ ਸਿੰਘ ਦੇ ਦੁਲਾਰੇ ਮੈਨੂੰ ਨਹੀਂ ਛੱਡਣਗੇ ਇਹ ਕਹਿੰਦਾ ਸੀ ਲੱਭੋ ਉਹ ਬੰਦਾ ਜਿਹਦਾ ਗੁਰੂ ਗੋਬਿੰਦ ਸਿੰਘ ਨਾਲ ਵੈਰ ਹੋਵੇ ਕੋਈ ਨਹੀਂ ਲੱਭਿਆ ਲੱਭੇ ਕੌਣ ਇਹਨਾਂ ਤੇ ਨਜ਼ਰ ਗਈ ਪੈਂਦੇ ਖਾਂ ਦੇ ਪੋਤਰੇ ਜਮਸ਼ੇਦ ਖਾਂ ਤੇ ਗੁਲ ਖਾਂ ਇਹ ਨੇ ਜਿਹੜੇ ਗੁਰੂ ਗੋਬਿੰਦ ਸਿੰਘ ਤੋਂ ਬਦਲਾ ਲੈਣਾ ਚਾਹੁੰਦੇ ਨੇ ਉਹਨਾਂ ਨੂੰ ਆਖਿਆ ਜਿੰਨੀ ਮਾਇਆ ਚਾਹੀਦੀ ਹੈ ਸੂਬਾ ਸਰਹੰਦ ਕਹਿੰਦਾ ਮੇਰੇ ਤੋਂ ਲੈ ਲਓ ਪਰ ਗੁਰੂ ਗੋਬਿੰਦ ਸਿੰਘ ਨੂੰ ਖਤਮ ਕਰ ਦਿਓ ਇਹਨਾਂ ਨੂੰ ਫਿਰ ਸਰਹੰਦ ਤੋਂ ਬਹੁਤ ਮਾਇਆ ਦੇ ਕੇ ਦੋਵਾਂ ਭਰਾਵਾਂ ਨੂੰ ਗੁਰੂ ਗੋਬਿੰਦ ਸਿੰਘ ਦੇ ਪਿੱਛੇ ਲਾਇਆ ਦੱਖਣ ਦੇਸ਼ ਜਦੋਂ ਮਹਾਰਾਜ ਗਏ ਹਜ਼ੂਰ ਸਾਹਿਬ ਦੀ ਨਾਦੇੜ ਹੁਣ ਆਓ ਆਪਾਂ ਬੇਨਤੀ ਇਹ ਹੁਣ ਆਪ ਜੀ ਦੇ ਚਰਨਾਂ ਚ ਕਰੀਏ ਸ਼ਿਵਾ ਜੀ ਜੋ ਮਰਹੱਟਿਆਂ ਵਿੱਚ ਹੋਏ ਨੇ ਉਹਨਾਂ ਦਾ ਪੁੱਤਰ ਸੀ ਸੰਭਾ ਉਹਨੇ ਗੁਰੂ ਗੋਬਿੰਦ ਸਿੰਘ ਨੂੰ ਯਾਦ ਕੀਤਾ ਸੀ ਮਹਾਰਾਜ ਦੱਖਣ ਦੇਸ਼ ਵਿੱਚ ਆਓ ਉਹਦੇ ਕਹਿਣ ਤੇ ਗੁਰੂ ਗੋਬਿੰਦ ਸਿੰਘ ਦੱਖਣ ਦੇਸ਼ ਵਿੱਚ ਗਏ ਤੇ ਇਹ ਜਿਹੜੇ ਪਠਾਨ ਸਨ ਪੈਂਦੇ ਖਾਂ ਦੇ ਪੋਤਰੇ ਇਹ ਵੀ ਗੁਰੂ ਗੋਬਿੰਦ ਸਿੰਘ ਦਾ ਪਿੱਛਾ ਕਰਦੇ ਕਰਦੇ ਹੀ ਉੱਥੋਂ ਤੱਕ ਪਹੁੰਚੇ ਦਾਦੂ ਦੀ ਸਮਾਧ ਆਈ ਰਸਤੇ ਵਿੱਚ ਨਰੈਣਾ ਨਰੈਣੇ ਪਿੰਡ ਹੈ ਨਰੈਣੇ ਉਸ ਪਿੰਡ ਦਾ ਨਾਮ ਹੈ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲੇ ਨੇ ਉਹ ਉਸ ਅਸਥਾਨ ਦੀ ਸੇਵਾ ਕਰਾ ਰਹੇ ਨੇ ਰਾਜਸਥਾਨ ਵਿੱਚ ਪੈਂਦਾ ਹੈ ਮੈਂ ਉੱਥੋਂ ਕੋਲੋਂ ਤੇ ਲੰਘਿਆ ਪਰ ਮੇਰੇ ਕੋਲ ਟਾਈਮ ਘੱਟ ਸੀ ਨਹੀਂ ਤੇ ਅਸੀਂ ਉੱਥੇ ਮੱਥਾ ਜ਼ਰੂਰ ਟੇਕਣਾ ਸੀ ਉੱਥੋਂ ਦਾ ਇਤਿਹਾਸ ਇਹ ਕਹਿੰਦਾ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੈਤ ਰਾਮ ਮਹੰਤ ਨੂੰ ਕਿਰਤਾਰਥ ਕਰਨ ਵਾਸਤੇ ਉੱਥੇ ਗਏ ਉੱਥੇ ਮਹਾਰਾਜ ਨੇ ਸੁਖਮਨੀ ਸਾਹਿਬ ਦਾ ਪਾਠ ਕੀਤਾ ਗੁਰੂ ਗੋਬਿੰਦ ਸਿੰਘ ਜੀ ਨੇ ਤੇ ਸੁਖਮਨੀ ਸਾਹਿਬ ਦਾ ਪਾਠ ਕਰਕੇ ਮਹਾਰਾਜ ਨੇ ਜਦੋਂ ਭੋਗ ਪਾਇਆ ਨਾ ਸੁਖਮਨੀ ਸਾਹਿਬ ਦਾ ਭੋਗ ਪਾ ਕੇ ਫਤਿਹ ਬੁਲਾਈ ਤੇ ਫਤਿਹ ਬੁਲਾ ਕੇ ਸੀਸ ਝੁਕਾਇਆ ਸੀਸ ਝੁਕਾ ਤਾ ਦਾਦੂ ਦੀ ਸਮਾਧ ਦੇ ਜਾਣ ਕੇ ਜਦੋਂ ਮਹਾਰਾਜ ਨੇ ਸੀਸ ਝੁਕਾਇਆ ਫਤਿਹ ਬੁਲਾਈ ਤੇ ਸੀਸ ਝੁਕਾਇਆ ਉਹ ਹੈ ਸੀ ਸਮਾਧ ਸਾਹਮਣੇ ਸਿੰਘ ਸਨ ਪਿੱਛੇ ਉਹਨਾਂ ਨੇ ਵੇਖਿਆ ਵੀ ਸਾਨੂੰ ਤੇ ਮਰਜ ਮੜੀਆਂ ਪੂਜਣ ਤੋਂ ਰੋਕਦੇ ਨੇ ਜਾਗਤ ਜੋਤ ਜਪੈ ਨਿਸਬਾਸੁਰ ਏਕ ਬਿਨਾ ਮਨ ਨੈਕ ਨਾ ਆਨੈ ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੋਰ ਮੜੀ ਮੱਟ ਭੂਲ ਨਾ ਮੰਨੈ ਵੀ ਮੜੀਆਂ ਨੂੰ ਭੁੱਲ ਕੇ ਵੀ ਸਿੱਖ ਨਾ ਮੰਨੇ ਪਰ ਆਪ ਇੱਥੇ ਦਾਦੂ ਦੀ ਸਮਾਧ ਉੱਤੇ ਮੱਥਾ ਟੇਕ ਰਹੇ ਨੇ ਇੱਟਾਂ ਨੂੰ ਮੱਥਾ ਟੇਕ ਦੇ ਸਿੰਘ ਸਨ ਜਿਹੜੇ ਉਹ ਕਰੜੇ ਹੋ ਗਏ ਕਹਿੰਦੇ ਮਹਾਰਾਜ ਅਸੀਂ ਗੁਰਮਤਾ ਕੀਤਾ ਇਕੱਠਿਆਂ ਹੋ ਕੇ ਤੁਹਾਨੂੰ ਤਨਖਾਹ ਲੱਗੇਗੀ ਗੁਰੂ ਗੋਬਿੰਦ ਸਿੰਘ ਕਹਿੰਦੇ ਤਨਖਾਹ ਲੱਗੇਗੀ ਕਹਿੰਦੇ ਹਾਂਜੀ ਮਹਾਰਾਜ ਕਹਿੰਦੇ ਕਿਉਂ ਕਹਿੰਦੇ ਜੀ ਤੁਸੀਂ ਸਮਾਧ ਤੇ ਸੀਸ ਚੁਕਾਇਆ ਮਹਾਰਾਜ ਨੂੰ ਕਹਿੰਦੇ ਸੱਚੇ ਪਾਤਸ਼ਾਹ ਆਖਣ ਲੱਗੇ ਲਾਓ ਭਾਈ ਸਿੰਘੋ ਤਨਖਾਹ ਕੀ ਲਾਉਣੀ ਵਿੱਚ ਕਹਿੰਦੇ 500 ਰੁਪਇਆ ਦਿਓ ਜੀ ਤੁਸੀਂ ਖਾਲਸੇ ਨੂੰ ਕੁਛ ਅਸੀਂ ਦੇਖ ਕਰਾਵਾਂਗੇ ਕੁਛ ਅਸੀਂ ਹੋਰ ਤੰਬੂ ਵਗੈਰਾ ਲੈ ਆਵਾਂਗੇ ਸਾਨੂੰ ਜ਼ਰੂਰਤ ਫਿਰ ਵਿੱਚ ਸਲਾਹ ਹੋਈ ਵੀ ਆਮ ਸਿੱਖ ਇੰਨੀ ਮਾਇਆ ਨਹੀਂ ਦੇ ਸਕੇਗਾ ਮਹਾਰਾਜ ਤੇ ਦੇ ਦੇਣਗੇ 125 ਰੁਪਇਆ ਲਾ ਦਿੱਤਾ ਤਨਖਾਹ ਲਾਈ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਵੇਂ ਅਕਾਲ ਤਖ਼ਤ ਵਾਲੇ ਸਦਕੇ ਤਨਖਾਹ ਲਾਉਂਦੇ ਨੇ ਅੱਜ ਵੀ ਲੱਗਦੀ ਹੈ ਕੋਈ ਬੰਦਾ ਗੁਰਮਤ ਤੋਂ ਉਲਟ ਕਰਮ ਕਰਦਾ ਅਕਾਲ ਤਖ਼ਤ ਤੇ ਉਹਨੂੰ ਬੁਲਾਇਆ ਜਾਂਦਾ ਉਹਨੂੰ ਬੁਲਾ ਕੇ ਸਾਹਮਣੇ ਖੜਾ ਕੇ ਸਜ਼ਾ ਦਿੱਤੀ ਜਾਂਦੀ ਹੈ ਜਿਹਨੂੰ ਅਸੀਂ ਤਨਖਾਹ ਕਹਿੰਦੇ ਹਾਂ ਤੇ ਮਹਾਰਾਜ ਨੂੰ ਤਨਖਾਹ ਲਾ ਦਿੱਤੀ ਸਿੰਘਾਂ ਨੇ ਲਾਈ ਸੀ ਭੁਲੇਖੇ ਨਾਲ ਜਦੋਂ ਸਿੰਘਾਂ ਨੂੰ ਤਨਖਾਹ ਲਾ ਦਿੱਤੀ ਮਹਾਰਾਜ ਬੜੇ ਖੁਸ਼ ਹੋਏ ਮਹਾਰਾਜ ਇੰਨੇ ਖੁਸ਼ ਕਿਉਂ ਤੁਸੀਂ ਮਹਾਰਾਜ ਆਖਣ ਲੱਗੇ ਅੱਜ ਮੈਨੂੰ ਬੜੀ ਖੁਸ਼ੀ ਹੈ ਮੈਂ ਤੁਹਾਨੂੰ ਪਰਖਣ ਵਾਸਤੇ ਕੁਝ ਕੀਤਾ ਸੀ ਮੈਂ ਸੀਸ ਤੇ ਹੱਥ ਜੋੜ ਕੇ ਫਤਿਹ ਬੁਲਾਈ ਸੀ ਸੁਖਮਨੀ ਸਾਹਿਬ ਦੇ ਪਾਠ ਦੀ ਸਮਾਪਤੀ ਤੋਂ ਬਾਅਦ ਮੈਂ ਫਤਿਹ ਬੁਲਾ ਕੇ ਸੀਸ ਝੁਕਾਇਆ ਸੀ ਪਰ ਜਾਣ ਕੇ ਮੈਂ ਦਾਦੂ ਦੀ ਸਮਾਧ ਅੱਗੇ ਫਤਿਹ ਬੁਲਾਈ ਮੈਂ ਵੇਖਣਾ ਚਾਹੁੰਦਾ ਸੀ ਮੇਰਾ ਖਾਲਸਾ ਕਿੰਨਾ ਕੁ ਕਾਇਮ ਹੈ
ਪਰ ਹੁਣ ਮੈਨੂੰ ਭਰੋਸਾ ਹੋ ਗਿਆ ਹੈ ਵੀ ਜਿਹੜੇ ਸਿੰਘ ਅੱਜ ਮੈਨੂੰ ਨਹੀਂ ਬਖਸ਼ਦੇ ਇਹ ਬਖਸ਼ਣਗੇ ਕੱਲ ਨੂੰ ਕਿਸੇ ਨੂੰ ਵੀ ਨਹੀਂ। ਆਖੋ ਸਤਨਾਮ। ਮੈਂ ਵੇਖਣਾ ਚਾਹੁੰਦਾ ਕਿ ਇਹ ਮੇਰੇ ਗੁਰਸਿੱਖ ਕਿੰਨੇ ਕੁ ਕਰੜੇ ਨੇ, ਸਾਡਾ ਖਾਲਸਾ ਕਿੰਨਾ ਕੁ ਕਰੜਾ ਹੈ, ਅਸੀਂ ਵੇਖਣਾ ਚਾਹੁੰਦੇ। ਤਾਂ ਕਰਕੇ ਮਾਰੇ ਕਹਿੰਦੇ ਬੁਲਾਈ ਤੇ ਮੈਂ ਫਤਿਹ ਹੈ ਭਾਈ। ਕਈ ਇਤਿਹਾਸਕਾਰਾਂ ਨੇ ਤੀਰ ਦੀ ਗੱਲ ਕੀਤੀ ਵੀ ਤੀਰ ਮਹਾਰਾਜ ਨੇ ਮੱਥੇ ਨੂੰ ਲਾਇਆ, ਮਰਨ ਮਰ ਕਹਿੰਦੇ ਮੈਂ ਤੇ ਸ਼ਸਤਰ ਨੂੰ ਮੱਥਾ ਟੇਕਿਆ ਨਾ ਕਿ ਸਮਾਧ। ਪਰ ਸਿੰਘਾਂ ਨੂੰ ਭੁਲੇਖਾ ਪੈ ਗਿਆ ਸੀ, ਮਹਾਰਾਜ ਇਸ ਗੱਲ ਤੇ ਖੁਸ਼ ਹੋਏ। ਲਓ ਹੁਣ ਇੱਥੇ ਜਰਾ ਧਿਆਨ ਦੇਣਾ ਪੈਣਾ, ਇਤਿਹਾਸ ਕਈ ਏਦਾਂ ਦੇ ਹੁੰਦੇ ਨੇ ਜਿਨ੍ਹਾਂ ਨੂੰ ਜ਼ਿਆਦਾ ਇਕਾਗਰਤਾ ਦੀ ਲੋੜ ਹੁੰਦੀ ਹੈ। ਜੇ ਮਾੜਾ ਮੋਟਾ ਧਿਆਨ ਹਿੱਲ ਜਾਵੇ ਫਿਰ ਸਮਝ ਨਹੀਂ ਪੈਂਦੀ ਵੀ ਕਿੱਧਰ ਚਲੀ ਗਈ ਗੱਲ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਔਰੰਗਜ਼ੇਬ ਬਾਦਸ਼ਾਹ ਦੇ ਪੁੱਤਰ ਬਹਾਦਰ ਸ਼ਾਹ ਨੂੰ ਰਾਜ ਦਵਾਇਆ ਸੀ। ਕਿਉਂ ਕਿਉਂ ਦਵਾਇਆ ਤੇ ਕਿਵੇਂ ਦਵਾਇਆ, ਮੈਂ ਇਹ ਥੋੜ੍ਹੀ ਜਿਹੀ ਬੇਨਤੀ ਵਿੱਚ ਕਰਨੀ ਪਏਗੀ, ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਦੇ ਜੇ ਸੱਚਖੰਡ ਜਾਣ ਦੀ ਗੱਲ ਕਰਨੀ ਹੈ ਤੇ ਇਹ ਵੀ ਨਾਲ ਜ਼ਰੂਰੀ ਕਰਨੀ ਪੈਂਦੀ। ਔਰੰਗਜ਼ੇਬ ਬਾਦਸ਼ਾਹ ਨੇ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਪਰਿਵਾਰ ਉੱਤੇ ਸਿੱਖਾਂ ਉੱਤੇ ਬੜੇ ਜ਼ੁਲਮ ਕੀਤੇ ਨੇ, ਆਪਾਂ ਸਾਰੇ ਜਾਣਦੇ ਹਾਂ। ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਔਰੰਗਜ਼ੇਬ ਨੂੰ ਖਤਮ ਕਰਨਾ ਸੀ ਨਾ ਤੇ ਸਿੰਘ ਇਕੱਠੇ ਕੀਤੇ ਸਾਡੇ, ਸੱਚੇ ਪਾਤਸ਼ਾਹ ਆਖਣ ਲੱਗੇ ਸਿੰਘੋ ਔਰੰਗਜ਼ੇਬ ਨੂੰ ਮਾਰਨਾ ਹੈ, ਇਹੋ ਜਿਹਾ ਪਾਪੀ ਰਹਿਣਾ ਨਹੀਂ ਚਾਹੀਦਾ ਜੱਗ ਉੱਤੇ, ਤਲਵਾਰ ਨਾਲ ਮਾਰੀਏ ਕਿ ਕਲਮ ਨਾਲ ਹੀ ਮਾਰ ਦਈਏ, ਕਲਮ ਨਾਲ। ਸਿੰਘ ਕਹਿੰਦੇ ਮਹਾਰਾਜ ਤਲਵਾਰਾਂ ਬੜੀਆਂ ਚਲਾ ਲਈਆਂ ਨੇ, ਜੰਗ ਬੜੇ ਹੋ ਗਏ ਨੇ, ਬਸ ਤਲਵਾਰ ਨਾਲ ਨਹੀਂ ਰਹਿਣ ਦਿਓ, ਕਲਮ ਨਾਲ ਹੀ ਕਿਰਪਾ ਕਰ ਦਿਓ। ਫਿਰ ਮਹਾਰਾਜ ਨੇ ਜਫਰਨਾਮਾ ਲਿਖਿਆ, ਜਫਰਨਾਮਾ ਲਿਖਿਆ ਜਿੱਤ ਦੀ ਚਿੱਠੀ, ਜਫਰਨਾਮਾ ਲਿਖਿਆ। ਉਹਦੇ ਵਿੱਚ ਮਹਾਰਾਜ ਨੇ ਬੜਾ ਕੁਝ ਲਿਖਿਆ ਔਰੰਗਜ਼ੇਬ ਬਾਦਸ਼ਾਹ। ਮਹਾਰਾਜ ਨੇ ਆਖਿਆ ਔਰੰਗਿਆ ਤੂੰ ਤੇ ਕਹਿੰਦਾ ਹੋਏਗਾ ਕਿ ਤੂੰ ਸਾਡਾ ਸਾਰਾ ਕੁਝ ਖਤਮ ਕਰ ਦਿੱਤਾ ਹੈ, ਪਰ ਤੂੰ ਚਾਰ ਪੁੱਤ ਤੇ ਮੇਰੇ ਖਤਮ ਕਰ ਦਿੱਤੇ, ਪਰ ਮੇਰਾ ਅਸਲੀ ਪੁੱਤਰ ਤੇ ਅਜੇ ਬੈਠਾ ਹੈ, ਕੁੰਡਲੀਆ ਸੱਪ ਬਣਿਆ। ਇਹ ਜਦੋਂ ਕਾਇਮ ਹੋ ਗਏ ਨਾ ਸਿੰਘ ਸਾਡੇ, ਉਸ ਵੇਲੇ ਤੂੰ ਇਹਨਾਂ ਸਾਹਮਣੇ ਟਿਕ ਨਹੀਂ ਸਕਣਾ। ਬਿੰਦੀ ਪੁੱਤਰ ਉਹਨੂੰ ਕਹਿੰਦੇ ਨੇ ਜਿਹੜਾ ਸਰੀਰ ਤੋਂ ਪੈਦਾ ਹੋਇਆ ਹੋਵੇ, ਨਾਦੀ ਪੁੱਤਰ ਉਹਨੂੰ ਕਹਿੰਦੇ ਨੇ ਜਿਹਨੂੰ ਤੁਸੀਂ ਗੋਦ ਲੈਂਦੇ ਹੋ। ਤੇ ਮਹਾਰਾਜ ਨੇ ਆਖਿਆ ਮੇਰੇ ਬਿੰਦੀ ਪੁੱਤਰ ਭਾਵੇਂ ਸ਼ਹੀਦ ਹੋ ਗਏ ਨੇ, ਪਰ ਮੇਰਾ ਨਾਦੀ ਖਾਲਸਾ ਪੁੱਤਰ ਅਜੇ ਜਿਉਂਦਾ ਹੈ, ਤੇ ਔਰੰਗਜ਼ੇਬ ਤੈਨੂੰ ਤੇਰੀ ਕਰਨੀ ਦਾ ਫਲ ਅਵਸ਼ ਦੇਵੇਗਾ, ਸਾਡਾ ਖਾਲਸਾ ਤੇਰਾ ਰਾਜ ਭਾਗ ਨਹੀਂ ਰਹਿਣਾ, ਤੂੰ ਜੋ ਮਰਜ਼ੀ ਕਰ ਲੈ। ਇਹ ਚਿੱਠੀ ਲਿਖੀ, ਬੜਾ ਕੁਝ ਉਹਦੇ ਵਿੱਚ ਲਿਖਿਆ, ਓਏ 10 ਲੱਖ ਫੌਜ ਭੇਜੀ ਤੂੰ 40 ਨੂੰ ਖਤਮ ਕਰਨ ਵਾਸਤੇ, ਤੇ ਅਸੀਂ ਤੇਰੇ ਤੋਂ ਫਿਰ ਵੀ ਫੜੇ ਨਾ ਗਏ, ਤੈਨੂੰ ਚੱਪਣੀ ਚ ਨੱਕ ਡਬੋ ਕੇ ਮਰ ਜਾਣਾ ਚਾਹੀਦਾ, ਏਦਾਂ ਦੇ ਬਚਨ ਮਹਾਰਾਜ ਨੇ ਲਿਖੇ। ਦਇਆ ਸਿੰਘ ਨੂੰ ਆਖਿਆ ਲੈ ਜਾਓ ਇਹ ਜਫਰਨਾਮਾ, ਅਹਿਮਦਾਬਾਦ ਵਿੱਚ ਪਹੁੰਚਾ ਦਿਓ, ਔਰੰਗਜ਼ੇਬ ਦੇ ਪਾਸ ਪਹੁੰਚਾ ਦਿਓ, ਤੇ ਨਾਲੇ ਉਹਨੂੰ ਆਖਿਓ ਕਿ ਸਿੱਖਾਂ ਦੀ ਹਮੇਸ਼ਾ ਵਿਰੋਧਤਾ ਕਰਦਾ ਰਿਹਾ ਹੈ, ਉਹਦੀ ਜਾਨ ਉਦੋਂ ਨਿਕਲੇਗੀ ਜਦੋਂ ਫਤਿਹ ਬੁਲਾਏਗਾ, ਉਹਨਾਂ ਚਿਰ ਤੜਫੇਗਾ, ਉਹਦੀ ਮੌਤ ਨਹੀਂ ਹੋਣੀ। ਇਹ ਜਦੋਂ ਜਫਰਨਾਮਾ ਲੈ ਕੇ ਸਿੰਘ ਫਿਰ ਗੁਰਮੁਖੋਂ ਪਹੁੰਚੇ, ਭਾਈ ਦਇਆ ਸਿੰਘ ਹੁਣ ਅਹਿਮਦਾਬਾਦ ਵਿੱਚ ਸੀ ਉਸ ਵੇਲੇ ਬਾਦਸ਼ਾਹ, ਤੇ ਸਤਸੰਗ ਜਦੋਂ ਔਰੰਗਜ਼ੇਬ ਦੇ ਪਾਸ ਗਏ, ਉਹਦੀ ਲੜਕੀ ਸੀ ਇੱਕ ਬੜੀ ਸਿਆਣੀ, ਕਹਿੰਦੇ ਨੇ ਬੜੀ ਤੀਖਣ ਬੁੱਧੀ ਦੀ ਮਾਲਕ ਸੀ। ਅੰਦਰ ਬੁਲਾਇਆ ਔਰੰਗਜ਼ੇਬ ਨੂੰ, ਉਹ ਚਿੱਠੀ ਫੜਾ ਦਿੱਤੀ, ਜਫਰਨਾਮਾ ਫੜਾ ਦਿੱਤਾ। ਔਰੰਗਜ਼ੇਬ ਨੇ ਸਾਰਾ ਜਫਰਨਾਮਾ ਪੜ੍ਹਿਆ, ਜਿਵੇਂ ਜਿਵੇਂ ਉਹ ਜਫਰਨਾਮਾ ਪੜ੍ਹਦਾ ਹੈ ਉਹਦੀ ਜਾਨ ਲਬਾਂ ਤੇ ਆ ਰਹੀ ਹੈ। ਫਿਰ ਜਦੋਂ ਜਫਰਨਾਮਾ ਪੂਰਾ ਪੜ੍ਹਿਆ ਗਿਆ, ਕਹਿਣ ਲੱਗੇ ਔਰੰਗਜ਼ੇਬ ਜਫਰਨਾਮਾ ਪੜ੍ਹ ਕੇ ਉਹਦੀਆਂ ਵੀ ਅੱਖਾਂ ਭਰ ਆਈਆਂ, ਮੇਰੇ ਤੋਂ ਬੜੇ ਪਾਪ ਹੋਏ ਨੇ। ਦਇਆ ਸਿੰਘ ਹੋਣਾ ਨੂੰ ਆਖਿਆ ਇੱਕ ਪੱਤਰਿਕਾ ਵੀ ਲਿਖ ਦਿੱਤੀ ਵੀ ਤੁਹਾਨੂੰ ਹੁਣ ਕੋਈ ਤੰਗ ਨਹੀਂ ਕਰੇਗਾ, ਆਹ ਪੱਤਰਿਕਾ ਮੇਰੇ ਦਸਖਤ ਹੋਏ ਨੇ, ਇਹ ਤੁਸੀਂ ਵਿਖਾ ਦੇਣਾ ਜਿੱਥੇ ਵੀ ਤੁਹਾਨੂੰ ਜ਼ਰੂਰਤ ਪਵੇ, ਮੇਰੇ ਵੱਲੋਂ ਗੁਰੂ ਗੋਬਿੰਦ ਸਿੰਘ ਤੋਂ ਮਾਫ਼ੀ ਮੰਗੇ। ਬਾਦਸ਼ਾਹ ਨੇ ਜਦੋਂ ਇੰਨੀ ਗੱਲ ਆਖੀ ਦਇਆ ਸਿੰਘ ਤੁਰਨ ਲੱਗਿਆ, ਕਹਿੰਦੇ ਬਾਦਸ਼ਾਹ ਜਿੰਨਾ ਚਿਰ ਤੂੰ ਫਤਿਹ ਨਹੀਂ ਨਾ ਬੁਲਾਵੇਂਗਾ ਤੇਰੀ ਜਾਨ ਨਹੀਂ ਨਿਕਲਣੀ, ਤੈਨੂੰ ਫਤਿਹ ਬੁਲਾਉਣੀ ਪੈਣੀ ਹੈ। ਮੁਸਲਮਾਨ ਕਦੇ ਫਤਿਹ ਨਹੀਂ ਬੁਲਾਏਗਾ, ਮੁਸਲਮਾਨ ਕਦੇ ਫਤਿਹ ਨਹੀਂ ਬੁਲਾਉਂਦੇ, ਤੈਨੂੰ ਬੁਲਾਉਣੀ ਪਏਗੀ ਫਤਿਹ। ਬਾਦਸ਼ਾਹ ਦੀ ਫਿਰ ਜਾਨ ਨਹੀਂ ਸੀ ਨਿਕਲਦੀ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਲਮ ਦੀ ਵਾਰ ਨਾਲ ਔਰੰਗਜ਼ੇਬ ਨੂੰ ਮਾਰਿਆ। ਉਹਨੇ ਫਿਰ ਚਿੱਠੀ ਲਿਖੀ ਜਿਹਦਾ ਨਾਂ ਸ਼ਿਕਸਤਨਾਮਾ ਹੈ, ਮੈਂ ਸ਼ਿਕਸਤ ਖਾ ਗਿਆ ਤੁਹਾਡੇ ਤੋਂ, ਮੈਂ ਹਾਰ ਗਿਆ। ਗੁਰੂ ਗੋਬਿੰਦ ਸਿੰਘ ਨੇ ਚਾਰ ਪੁੱਤਰ ਸ਼ਹੀਦ ਕਰਵਾ ਲਿਆ, ਸਭ ਕੁਝ ਛੱਡ ਦਿੱਤਾ। ਮਹਾਰਾਜ ਕਹਿੰਦੇ ਨੇ ਮੈਂ ਜਿੱਤ ਗਿਆ, ਜਿੱਤ ਦੀ ਚਿੱਠੀ ਜ਼ਫਰਨਾਮਾ ਲਿਖਿਆ। ਬਾਦਸ਼ਾਹ ਨੇ ਲਿਖਿਆ ਮੈਂ ਹਾਰ ਗਿਆ, ਹਾਰ ਦੀ ਚਿੱਠੀ ਲਿਖੀ। ਬਾਦਸ਼ਾਹ ਨੇ ਮਰਨ ਲੱਗਿਆ ਲਿਖਿਆ ਸੀ ਮੇਰੇ ਵਰਗੇ ਪਾਪੀ ਬੰਦੇ ਨੂੰ ਦਰਖਤ ਦੀ ਸ਼ਾਨ ਨਸੀਬ ਨਹੀਂ ਹੋਣੀ ਚਾਹੀਦੀ, ਜਿੱਥੇ ਮੇਰੀ ਕਬਰ ਬਣਾਓਗੇ ਉੱਥੇ ਦਰਖਤ ਦੀ ਸ਼ਾਨ ਨਹੀਂ ਹੋਣੀ ਚਾਹੀਦੀ, ਮੈਨੂੰ ਦਰਖਤ ਦੇ ਥੱਲੇ ਨਾ ਦਫਨਾਇਓ। ਇਹ ਔਰੰਗਜ਼ੇਬ ਨੇ ਕਿਹਾ ਸੀ, ਮੈਂ ਬੜੇ ਪਾਪ ਕੀਤੇ ਨੇ। ਤੇ ਉਸ ਵੇਲੇ ਜਾਨ ਨਹੀਂ ਨਿਕਲਦੀ ਆਪਣੀ ਲੜਕੀ ਨੂੰ, ਕਹਿੰਦਾ ਮੈਂ ਹੁਣ ਕੀ ਕਰਾਂ। ਮਹਾਰਾਜ ਨੇ ਆਖਿਆ ਫਤਿਹ ਬੁਲਾਉਣੀ ਪੈਣੀ, ਪੱਕਾ ਮੁਸਲਮਾਨ ਆ, ਮੈਂ ਫਤਿਹ ਕਿਵੇਂ ਬੁਲਾਵਾਂ। ਉਹ ਆਖਣ ਲੱਗੀ ਜੀ ਏਦਾਂ ਕਰੋ, ਜੇ ਫਤਿਹ ਬੁਲਾਉਣੀ ਨਹੀਂ ਤੇ ਫਤਿਹ ਲਿਖ ਦਿਓ, ਜਿਹੜੀ ਵੀ ਗੱਲ ਅਸੀਂ ਕਾਪੀ ਉੱਤੇ ਲਿਖਾਂਗੇ ਨਾ ਉਹ ਅਸਲ ਵਿੱਚ ਸਾਡੇ ਮਨੋਂ ਕਹੀ ਜਾ ਰਹੀ ਹੁੰਦੀ ਹੈ, ਅੰਦਰੋਂ ਅਸੀਂ ਕਹਿੰਦੇ ਹਾਂ, ਜਿਹੜੀ ਵੀ ਚੀਜ਼ ਸਾਧ ਸੰਗਤ ਅਸੀਂ ਲਿਖਦੇ ਹਾਂ ਉਹ ਅੰਦਰ ਦੀ ਆਵਾਜ਼ ਹੁੰਦੀ ਹੈ। ਨਾਲੇ ਤੇ ਗੁਰੂ ਸਾਹਿਬ ਦਾ ਬਚਨ ਪੂਰਾ ਹੋ ਜਾਏਗਾ, ਨਾਲੇ ਤੁਹਾਨੂੰ ਫਤਿਹ ਬੁਲਾਉਣੀ ਨਹੀਂ ਪਏਗੀ, ਲਿਖ ਦਿਓ ਫਤਿਹ ਬੁਲਾਓ। ਫਿਰ ਉਹਨੇ ਫਤਿਹ ਬੋਲੀ ਨਹੀਂ ਸੀ, ਔਰੰਗਜ਼ੇਬ ਨੇ ਫਤਿਹ ਲਿਖੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਿਰ ਉਹਦੀ ਜਾਨ ਨਿਕਲੀ। ਤੂੰ ਕਹਿੰਦਾ ਨਾ ਵੀ ਫਤਿਹ ਮੇਰੀ ਹੋ ਗਈ, ਇਹ ਨਹੀਂ ਤੂੰ ਕਹਿ ਆਪਣੇ ਮੂੰਹੋਂ ਵੀ ਵਾਹਿਗੁਰੂ ਦੀ ਫਤਿਹ ਹੈ ਮੇਰੀ ਫਤਿਹ ਨਹੀਂ। ਉਹਨੇ ਲਿਖਿਆ ਇਹ ਫਤਿਹ ਮੇਰੀ ਨਹੀਂ, ਫਤਿਹ ਵਾਹਿਗੁਰੂ ਦੀ ਹੋਈ। ਫਿਰ ਔਰੰਗਜ਼ੇਬ ਦੀ ਗੁਰਮੁਖੋਂ ਜਾਨ ਨਿਕਲੀ, ਕਿੱਥੋਂ ਮਿਲ ਜਾਏਗਾ ਗੁਰੂ ਗੋਬਿੰਦ ਸਿੰਘ ਵਰਗਾ ਲਖਾਰੀ। ਇਹ ਨਹੀਂ ਵੀ ਤਲਵਾਰਾਂ ਚ, ਕਈ ਲੋਕ ਏਦਾਂ ਦੇ ਹੁੰਦੇ ਨੇ ਵੀ ਸਰੀਰਕ ਬਲ ਉਹਨਾਂ ਚ ਬੜਾ ਹੁੰਦਾ, ਤਾਕਤ ਬੜੀ ਹੁੰਦੀ ਹੈ, ਪਰ ਚਾਰ ਬੰਦਿਆਂ ਚ ਬਹਿ ਕੇ ਗੱਲ ਕਰਨ ਦਾ ਪਤਾ ਨਹੀਂ ਹੁੰਦਾ। ਕਈ ਬੰਦੇ ਲੇਖਕ ਏਡੇ ਤਕੜੇ ਹੁੰਦੇ ਨੇ ਉਹ ਕੁੱਤੇ ਤੋਂ ਵੀ ਡਰ ਜਾਂਦੇ ਨੇ, ਬਿੱਲੀਆਂ ਤੋਂ ਵੀ ਡਰਦੇ ਨੇ, ਸਰੀਰ ਕਰਕੇ ਕਮਜ਼ੋਰ ਹੁੰਦੇ ਨੇ, ਉਹਦਾ ਉਹਨਾਂ ਵਿੱਚ ਕਲਮ ਦੇ ਧਨੀ ਹੁੰਦੇ ਨੇ, ਲੇਖਕ ਬੜੇ ਬੜੇ ਤਕੜੇ। ਇਹ ਹਰ ਇੱਕ ਤਰ੍ਹਾਂ ਦੇ ਲੋਕ ਨੇ ਸੰਸਾਰ ਅੰਦਰ, ਕਈ ਸਰਹੱਦਾਂ ਤੇ ਜੂਝਦੇ ਨੇ, ਕਈ ਤਕੜੇ ਤਕੜੇ ਲੇਖਕ ਨੇ, ਅਲੱਗ ਅਲੱਗ ਕੈਟਾਗਰੀ ਦੇ ਲੋਕ ਹਨ। ਤੇ ਗੁਰਮੁਖੋ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੂੰ ਜਿਸ ਪੱਖ ਤੋਂ ਵੀ ਮਰਜ਼ੀ ਵੇਖੋ ਮਹਾਰਾਜ ਪੂਰੇ ਹੀ ਪੂਰੇ ਸੀ। ਜੇ ਤਲਵਾਰ ਚਲਾਉਂਦੇ ਨੇ ਇੱਕ ਇੱਕ ਤੀਰ ਹਜ਼ਾਰਾਂ ਨੂੰ ਵਿੰਨਦਾ ਸੀ ਗੁਰੂ ਗੋਬਿੰਦ ਸਿੰਘ ਦਾ, ਐਡੇ ਸੂਰਮੇ ਸਨ ਮਹਾਰਾਜ ਸੱਚੇ ਪਾਤਸ਼ਾਹ। ਜੇ ਭਗਤ ਵੇਖੀਏ ਹੇਮਕੁੰਡ ਸਾਹਿਬ ਦੀ ਧਰਤੀ ਉੱਤੇ ਚਾਰ ਯੁੱਗ ਗੁਰੂ ਗੋਬਿੰਦ ਸਿੰਘ ਨੇ ਤਪੱਸਿਆ ਕੀਤੀ, ਹਜ਼ੂਰ ਸਾਹਿਬ ਦੀ ਧਰਤੀ ਉੱਤੇ ਪਿਛਲੇ ਜਨਮ ਵਿੱਚ ਭਗਤੀ ਕੀਤੀ, ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਾ ਜੇ ਲਖਾਰੀ ਵੇਖੀਏ ਕਿੱਥੋਂ ਲੱਭਣਾ ਹੈ। ਕਲਮ ਦਾ ਵਾਰ ਕਰਕੇ ਹੀ ਔਰੰਗਜ਼ੇਬ ਨੂੰ ਮਾਰ ਦਿੱਤਾ ਮਹਾਰਾਜ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ। ਅੱਜ ਆਪ ਸਾਹਿਬ ਆਪਾਂ ਪੜ੍ਹਦੇ ਹਾਂ ਗੁਰੂ ਗੋਬਿੰਦ ਸਿੰਘ ਦੀ ਬਾਣੀ ਹੈ। ਅੱਜ ਕੱਲ ਕਈ ਨਕਲਾਂ ਤੇ ਸੱਚੇ ਪਾਤਸ਼ਾਹ ਦੀਆਂ ਕਰਦੇ ਨੇ, ਸਾਰੀ ਜ਼ਿੰਦਗੀ ਲੱਗੇ ਰਹਿਣ, ਇਹਨਾਂ ਤੋਂ ਜਾਪ ਸਾਹਿਬ ਦੀ ਬਾਣੀ ਦੇ ਅਰਥ ਨਹੀਂ ਹੋਣੇ। ਐਸੀ ਡੂੰਘਾਈ ਹੈ ਇਸ ਬਾਣੀ ਵਿੱਚ, ਇਹੋ ਜਿਹੀ ਬਾਣੀ ਉਚਾਰਨ ਕਿਹੜਾ ਕਰਨ ਲੱਗਾ। ਆਪਾਂ ਚੌਪਈ ਸਾਹਿਬ ਪੜ੍ਹਦੇ ਹਾਂ, ਗੁਰੂ ਗੋਬਿੰਦ ਸਿੰਘ ਦੀ ਰਚਨਾ, ਉਹਨਾਂ ਵਰਗਾ ਲਖਾਰੀ ਕੋਈ ਨਹੀਂ, ਉਹਨਾਂ ਵਰਗਾ ਭਗਤ ਕੋਈ ਨਹੀਂ। ਇੱਥੇ ਮਾਇਆ ਦਾਨ ਕਰਦੇ ਬੜੇ ਵੇਖੇ ਹੋਣਗੇ, ਸਾਧ ਸੰਗਤ ਦੀ ਜ਼ਮੀਨਾਂ ਦਾਨ ਕਰਦੇ ਬੜੇ ਵੇਖੇ ਹੋਣਗੇ, ਪਰ ਮਹਾਰਾਜ ਨੇ ਤੇ ਆਪਣਾ ਸਰਬੰਸੀ ਦਾਨ ਕੀਤਾ, ਉਹਨਾਂ ਵਰਗਾ ਦਾਨੀ ਵੀ ਕੋਈ, ਉਹਨਾਂ ਵਰਗਾ ਨਰਮ ਦਿਲ ਵੀ ਕੋਈ ਨਹੀਂ। ਸੱਚੇ ਪਾਤਸ਼ਾਹ ਨੇ ਮਹਾਂ ਸਿੰਘ ਵਰਗਿਆਂ ਨੂੰ ਗੋਦ ਵਿੱਚ ਲੈ ਕੇ ਆਪਣੇ ਪੁੱਤਰਾਂ ਤੋਂ ਵੱਧ ਕੇ ਪਿਆਰ ਕੀਤਾ। ਇਸੇ ਕਰਕੇ ਅਰਜ ਕਰਦਾ ਹੁੰਦਾ ਕਿ ਰਾਜਾ ਜੋਗੀ ਤੇ ਫਕੀਰ ਨਿਵਾਣਾ, ਨਿਮਰਤਾ ਵਾਲਾ ਵੀ ਉਹਨਾਂ ਵਰਗਾ ਕੋਈ ਨਹੀਂ। ਕਿਸੇ ਚ ਚਾਰ ਮਾੜਾ ਜਾਂ ਗੁਣ ਆ ਜਾਵੇ, ਆਕੜ ਆ ਜਾਂਦੀ ਨਾਲ ਵੀ ਮੇਰੇ ਵਰਗਾ ਹੈ ਹੀ ਕੋਈ ਨਹੀਂ। ਪਰ ਮਹਾਰਾਜ ਸੱਚੇ ਪਾਤਸ਼ਾਹ ਚ ਗੁਣ ਇੰਨੇ ਨੇ, ਫਿਰ ਵੀ ਕਹਿੰਦੇ ਨੇ ਮੈਂ ਉਹ ਪਰਮ ਪੁਰਖ ਕੋ ਦਾਸਾ ਦੇਖਣ ਆਇਓ ਜਗਤ। ਗੁਣ ਸਾਰੇ ਨੇ, ਕਿਸੇ ਨੇ ਸ਼ਹਿਨਸ਼ਾਹ ਕਿਹਾ ਮਹਾਰਾਜ ਨੂੰ ਸਿੱਖ ਨੇ ਆ ਕੇ, ਮਹਾਰਾਜ ਕਹਿੰਦੇ ਨੇ ਸਿੱਖਾ ਮੁੜ ਕੇ ਸ਼ਹਿਨਸ਼ਾਹ ਨਾ ਆਖੀ। ਕਹਿੰਦਾ ਮਹਾਰਾਜ ਤੁਹਾਨੂੰ ਸ਼ਹਿਨਸ਼ਾਹ ਨਾ ਆਖੀਏ ਤੇ ਹੋਰ ਕੀ ਆਖੀਏ, ਚਾਰ ਪੁੱਤਰ ਵਾਰੇ, ਪਿਤਾ ਵਾਰਿਆ, ਮਾਤਾ ਨੂੰ ਕੁਰਬਾਨ ਕੀਤਾ, ਸੱਚੇ ਪਾਤਸ਼ਾਹ ਘਰ ਬਾਰ ਛੱਡ ਦਿੱਤਾ, ਖਜ਼ਾਨੇ ਨਦੀਆਂ ਚ ਰੋੜ ਦਿੱਤੇ, ਤੁਹਾਡੇ ਅਰਗਾ ਕੌਣ ਹੈ ਦੁਨੀਆਂ ਚ ਸ਼ਹਿਨਸ਼ਾਹ? ਤੇ ਗੁਰੂ ਗੋਬਿੰਦ ਸਿੰਘ ਦਾ ਜਵਾਬ ਸੀ ਨਾ ਭਾਈ, ਡੁੱਬਦੇ ਧਰਮ ਦਾ ਜਦੋਂ ਸਹਾਰਾ ਨਹੀਂ ਸੀ ਉਦੋਂ ਪਿਤਾ ਇਸ ਦੇਸ਼ ਤੋਂ ਵਾਰਿਆ ਮੈਂ, ਚਾਰ ਪੁੱਤਰ ਸਨ, ਮਾਤਾ ਗੁਜਰੀ ਸਰਹੰਦ ਦੇ ਵਿੱਚ ਗੁਜਰੀ, ਸਮਾਂ ਗੁਜ਼ਰਿਆ ਜਿਵੇਂ ਗੁਜ਼ਾਰਿਆ ਮੈਂ, ਚਾਰ ਪੁੱਤਰ ਸਨ ਬਖਸ਼ੇ ਪਰਮਾਤਮਾ ਨੇ, ਜੋੜਾ ਜੋੜਾ ਕਰਕੇ ਉਹ ਵੀ ਵਾਰਿਆ ਮੈਂ, ਮੈਨੂੰ ਮਤ ਸ਼ਹਿਨਸ਼ਾਹ ਤੁਸੀਂ ਕਹੋ ਸਿੰਘੋ ਕਿਸ ਤਾਂ ਵਿੱਚ ਤਾਂ ਕਰਜ਼ ਉਤਾਰਿਆ। ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਮੈਨੂੰ ਸ਼ਹਿਨਸ਼ਾਹ ਨਾ ਆਖੋ, ਮੈਂ ਤੇ ਕਰਜ਼ਾ ਕਿਸ਼ਤਾਂ ਚ ਲਾਇਆ, ਇਹ ਤੇ ਕਰਜ਼ਾ ਸੀ ਮੇਰੇ ਸਿਰ। ਮਹਾਰਾਜ ਵਰਗਾ ਨਿਮਰਤਾ ਵਾਲਾ ਵੀ ਨਿਵਾਣਾ ਵੀ ਕੌਣ ਲੱਭੇਗਾ? ਬੜੇ ਬੜੇ ਸਾਧ ਸੰਗਤ ਮਾੜਾ ਜਿਹਾ ਕੋਈ ਗੁਣ ਆ ਜਾਏ ਤੇ ਅਸੀਂ ਮਾਨ ਕਰ ਬਹਿੰਦੇ ਹਾਂ, ਪਰ ਸੱਚੇ ਪਾਤਸ਼ਾਹ ਵਿੱਚ ਨਿਮਰਤਾ ਵੇਖੋ। ਇਸੇ ਕਰਕੇ ਅਰਜ਼ ਕਰੀਦੀ